ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਊਸ ਰਹਿ ਰਤਨੀ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਓ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦਸਾਂ ਪਾਤਸ਼ਾਹਾਂ ਦੇ ਪ੍ਰਗਟ ਰੂਪ ਬਖਸ਼ਾਂ ਦੇ ਦਾਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਓਟ ਆਸਰੇ ਦਾ ਸਦਕਾ ਸੋ ਘਰ ਅਸਥਾਨ ਵਿਖੇ ਚੱਲਦੀ ਧੁਰ ਕੀ ਬਾਣੀ ਦੀ ਲੜੀਵਾਰ ਵਿਆਖਿਆ ਅਧੀਨ ਅੱਜ ਦੇ ਸਮੇਂ ਵਿੱਚ ਆਪਾਂ ਸਤਿਗੁਰੂ ਜੀ ਦੀ ਬਾਣੀ ਵਿੱਚ ਜਿੱਥੋਂ ਰਾਗ ਆਰੰਭ ਹੁੰਦੇ ਨੇ ਪਹਿਲਾ ਸ਼ਬਦ ਸ੍ਰੀ ਰਾਗ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ 14 ਨੰਬਰ ਅੰਗ ਤੇ ਇਹ ਸਬਾਇਮਾਨ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ ਹਜ਼ੂਰ ਨੇ ਬਾਅਦ ਵਿੱਚ ਮਹੱਲਾ ਲਿਖਿਆ ਰਾਗ ਦਾ ਨਾਮ ਪਹਿਲਾਂ ਲਿਆ ਹੈ ਕਿਉਂਕਿ ਰਾਗ ਪਰਮਾਤਮਾ ਦੇ ਦਰ ਦਾ ਇੱਕ ਪਹਿਰੇਦਾਰ ਹੈ ਉਹਦੇ ਦਰ ਤੇ ਸਦਾ ਹੀ ਵੱਜ ਰਿਹਾ ਹੈ ਇਸ ਕਰਕੇ ਇਹਨਾਂ ਰਾਗਾਂ ਦੀ ਤਰਤੀਬ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਲਗਾਤਾਰ 31 ਰਾਗ ਆਉਣਗੇ ਇਹਨਾਂ ਦੀ ਤਰਤੀਬ ਇਹਨਾਂ ਦੇ ਗਾਉਣ ਦਾ ਸਮਾਂ ਵੀ ਹੈ ਜਿਵੇਂ ਬਾਣੀ ਆਰੰਭ ਹੁੰਦੀ ਹੈ ਥੋੜਾ ਜਿਹਾ ਵੇਰਵਾ ਕਹਿ ਦਿਆਂ ਸ੍ਰੀ ਰਾਗ ਤੋਂ ਸ੍ਰੀ ਰਾਗ ਰਾਤ ਦੇ ਪਹਿਲੇ ਪੈਰ ਗਾਉਣ ਵਾਲਾ ਰਾਗ ਹੈ ਹਨੇਰੇ ਵਿੱਚ ਤੇ ਜਦੋਂ ਆਪਾਂ 30 ਨੰਬਰ ਰਾਗ ਤੇ ਜਾਂਦੇ ਹਾਂ ਉੱਥੇ ਰਾਗ ਪ੍ਰਭਾਤੀ ਹੈ ਪ੍ਰਭਾਤੀ ਪ੍ਰਭਾਤ ਦਾ ਸੰਬੰਧ ਜਿਹੜਾ ਉਹ ਸਵੇਰ ਨਾਲ ਹੈ ਚਾਨਣ ਨਾਲ ਹੈ ਸੂਰਜ ਨਾਲ ਹੈ ਇਹ 30 ਰਾਗ ਨੇ ਤੇ 31ਵਾਂ ਰਾਗ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਹੈ ਉਹਨਾਂ ਨੇ ਉਸ ਜੈਜਾਵੰਤੀ 31 ਨੰਬਰ ਰਾਗ ਵਿੱਚ ਕੁਝ ਸ਼ਬਦ ਉਚਾਰੇ ਬੜੀ ਸੋਹਣੀ ਤਰਤੀਬ ਹੈ ਹਨੇਰੇ ਦਾ ਰਾਗ ਸ਼ੁਰੂ ਹੁੰਦਾ ਤੇ ਚਾਨਣ ਤੇ ਸਮਾਪਤੀ ਤੇ ਜੈਜਾਵੰਤੀ ਰਾਗ ਜਿੱਤ ਦਾ ਰਾਗ ਜਦੋਂ ਕੋਈ ਬਾਦਸ਼ਾਹ ਆਪਣੇ ਹੱਕ ਹਾਸਲ ਕਰਕੇ ਕਿਸੇ ਤੋਂ ਖੋਏ ਹੋਏ ਵਾਪਸ ਲੈ ਲੈਂਦਾ ਤੇ ਜਿੱਤ ਜਾਂਦਾ ਉਦੋਂ ਜਿਹੜੇ ਉਹਦੇ ਸਾਜੀ ਨੇ ਢੋਲ ਵਜਾਉਣ ਵਾਲੇ ਨਗਾਰੇ ਵਜਾਉਣ ਵਾਲੇ ਉਹ ਸਾਰੇ ਜਿਹੜਾ ਰਾਗ ਗਾਉਂਦੇ ਨੇ ਉਹ ਜੈਜਾਵੰਤੀ ਵਿੱਚ ਗਾਇਆ ਜਾਂਦਾ ਇਹਦਾ ਮਤਲਬ ਹੈ ਜੇ ਕੋਈ ਮਨੁੱਖ ਜਿਹਦੇ ਜੀਵਨ ਵਿੱਚ ਪਾਪਾਂ ਦੀ ਵਿਕਾਰਾਂ ਦੀ ਕਾਲੀ ਰਾਤ ਆ ਗਈ, ਜ਼ਿੰਦਗੀ ਦੇ ਵਿੱਚ ਗਿਰਾਵਟ ਦੀ ਦਸ਼ਾ ਹੈ, ਉਹ ਆ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕੋਲ, ਗੁਰਬਾਣੀ ਦੇ ਨਾਲ ਤੁਰਨ ਦੀ ਉਹਨੂੰ ਆ ਜਾਏ ਜਾਚ, ਤੇ ਇਹ ਬਾਣੀ ਉਹਦੀ ਉਂਗਲ ਫੜ ਕੇ ਸਹਿਜੇ ਸਹਿਜੇ ਰਾਤ ਤੋਂ ਸਵੇਰ ਤੱਕ, ਹਨੇਰੇ ਤੋਂ ਚਾਨਣ ਤੱਕ ਲੈ ਜੇ। ਪ੍ਰਭਾਤੀ ਰਾਗ ਚਾਨਣ ਦਾ ਹੈ, ਚਾਨਣ ਤੱਕ ਲੈ ਕੇ ਚਲੀ ਜਾਏਗੀ ਔਰ ਉਹ ਮਨੁੱਖ ਜੈਜਾਵੰਤੀ ਤੱਕ ਪਹੁੰਚ ਜਾਏਗਾ ਜਦੋਂ ਆਪਣੇ ਜੀਵਨ ਦੀ ਬਾਜੀ ਨੂੰ ਨਾਮ ਦੀ ਦਾਤ ਪ੍ਰਾਪਤ ਕਰਕੇ ਜਿੱਤ ਲੈ। ਇਸ ਕਰਕੇ ਇਹ ਥੋੜੀ ਜਿਹੀ ਰਾਗਾਂ ਦੀ ਤਰਤੀਬ ਆਪ ਜੀ ਨਾਲ ਸਾਂਝੀ ਕੀਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਵਾਹਿਗੁਰੂ ਜੋ ਪ੍ਰਕਾਸ਼ ਰਸ ਸਰੂਪ ਹੈ ਤੇ ਵਿਆਪਕ ਹੈ, ਔਰ ਇੱਕ ਧੁਨੀ ਸਰੂਪ ਹੈ, ਅਨਾਦ ਨਾਦ ਹੈ, ਜੋ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਸ੍ਰੀ ਰਾਗ ਮਹੱਲਾ ਪਹਿਲਾ, ਇਹਦੇ ਵਿੱਚ ਪਹਿਲਾ ਇੱਕ ਵਾਰੀ ਲਿਖਿਆ ਅੱਖਰਾਂ ਵਿੱਚ, ਪੱਪਾ ਹੈ, ਹਾਹੇ ਨੂੰ ਸਿਆਰੀ ਤੇ ਲੱਲੇ ਨੂੰ ਕੰਨਾ ਹੈ, ਪਹਿਲਾ ਲਿਖਿਆ। ਅੱਗੇ ਅੰਗ ਇੱਕ ਹੈ, ਇਹ ਗੁਰੂ ਸਾਹਿਬ ਨੇ ਸਿਰਫ ਇਸ਼ਾਰਾ ਕੀਤਾ, ਦੋ ਵਾਰੀ ਨਹੀਂ ਬੋਲਣਾ ਕਿ ਦੋ ਵਾਰੀ ਪਹਿਲਾਂ ਲਿਖਿਆ, ਪਹਿਲਾਂ ਅੱਖਰਾਂ ਵਿੱਚ ਫਿਰ ਅੰਕ ਵਿੱਚ। ਇਹ ਇਸ਼ਾਰਾ ਕੀਤਾ ਵੀ ਅੱਗੇ ਅੰਕ ਆਉਣਗੇ ਤੇ ਸਾਰਿਆਂ ਨੂੰ ਇੱਕੋ ਵਾਰੀ ਪਹਿਲਾ ਮਹੱਲਾ ਪਹਿਲਾ, ਦੂਜਾ ਤੀਜਾ, ਇਸ ਤਰ੍ਹਾਂ ਬੋਲਣਾ, ਇਹ ਇਸ਼ਾਰਾ ਕਰਦੇ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਇਸ ਪਹਿਲੇ ਸ਼ਬਦ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬ ਨੇ ਇਸ ਪਹਿਲੇ ਸ਼ਬਦ ਵਿੱਚ ਚਾਰ ਪ੍ਰਕਾਰ ਦੀ ਮਾਇਆ ਦਾ ਵਰਣਨ ਕੀਤਾ ਹੈ। ਮਾਇਆ ਇੱਕ ਪ੍ਰਕਾਰ ਦੀ ਨਹੀਂ ਹੈ, ਚਾਰ ਪ੍ਰਕਾਰ ਦੀ ਮਾਇਆ ਹੈ। ਇਹਦੇ ਵਿੱਚ ਹੋਰ ਵੀ ਕਈ ਪ੍ਰਕਾਰ ਦੀ, ਬੜੇ ਵੇਸ ਨੇ ਮਾਇਆ ਦੇ, ਬੜੇ ਕੱਪੜੇ ਨੇ, ਪਰ ਇਸ ਸ਼ਬਦ ਵਿੱਚ ਚਾਰ ਪ੍ਰਕਾਰ ਦੀ ਮੋਟੀ ਮੋਟੀ ਮਾਇਆ ਦਾ ਵਰਣਨ ਕੀਤਾ ਹੈ। ਪਹਿਲਾਂ ਮੈਂ ਮਾਇਆ ਬਾਰੇ ਥੋੜੀ ਜਿਹੀ ਬੇਨਤੀ ਕਰਦੇ ਹਾਂ। ਮਾਇਆ ਕਹਿੰਦੇ ਕਿਸ ਨੂੰ ਹੈ? ਮਾਇਆ ਦਾ ਗੁਰਮਤਿ ਵਿੱਚ ਤਿਆਗ ਨਹੀਂ, ਮਾਇਆ ਦੀ ਵਿਆਖਿਆ ਹੈ। ਮਾਇਆ ਕਿਸ ਨੂੰ ਕਹਿੰਦੇ ਨੇ? ਕਈ ਵਾਰੀ ਅਸੀਂ ਸੋਚਦੇ ਹਾਂ ਕਿ ਧਨ ਜਿਹੜਾ, ਪੈਸੇ ਨੇ, ਕਰੰਸੀ ਮਾਇਆ ਜਾਂ ਸੋਨਾ ਮਾਇਆ। ਮਾਇਆ ਉਸ ਹਰ ਇੱਕ ਵਸਤੂ ਨੂੰ ਕਿਹਾ ਜਾਂਦਾ ਜਿਸ ਦੀ ਵਰਤੋਂ ਕਰਨ ਦੇ ਨਾਲ, ਜਿਹਨੂੰ ਵੇਖਣ ਦੇ ਨਾਲ, ਜਿਹਨੂੰ ਸੁਣਨ ਦੇ ਨਾਲ ਜਾਂ ਵਰਤਣ ਦੇ ਨਾਲ, ਕੋਈ ਵੀ ਵਸਤੂ ਹੋਵੇ ਜਿਹਦੇ ਨਾਲ ਮਨੁੱਖ ਦੇ ਅੰਦਰੋਂ ਪਰਮਾਤਮਾ ਦੀ ਯਾਦ ਭੁੱਲ ਜਾਏ ਤੇ ਉਹਦਾ ਮਨ ਪਰਮਾਤਮਾ ਤੋਂ ਦੂਰ ਚਲਾ ਜਾਏ, ਉਸ ਹਰ ਇੱਕ ਚੀਜ਼ ਨੂੰ ਮਾਇਆ ਕਹਿੰਦੇ। ਹੁਣ ਮਾਇਆ ਦੇ ਕਈ ਸਰੂਪ ਜਿਹਦੇ ਨਾਲ ਭੁੱਲੇ, ਹੁਣ ਭੁੱਲੇ ਤੇ ਤਾਂ ਨਾ ਜੇ ਯਾਦ ਆਇਆ ਹੋਵੇ ਤੇ, ਅਜੇ ਤਾਂ ਸਾਨੂੰ ਮਾਇਆ ਦਾ ਪਤਾ ਨਹੀਂ ਲੱਗਣਾ। ਮਾਇਆ ਤਿਆਗਣ ਦੇ ਪਹਿਲਾਂ ਅਰਥ ਹੀ ਕੋਈ ਨਹੀਂ, ਸੁੱਤਾ ਹੋਇਆ ਤੇ ਨਾ ਮਾਇਆਧਾਰੀ ਤੇ ਨਾ ਧਰਮੀ, ਕੁਝ ਵੀ ਨਹੀਂ, ਦੋਵੇਂ ਥਾਂ ਕੋਈ ਨਹੀਂ, ਉਹਦਾ ਤੇ ਮਨ ਹੀ ਸੁੱਤਾ। ਇਹ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ, ਜਿਹੜੇ ਸਿਮਰਨ ਕਰਦੇ ਨੇ, ਜਦੋਂ ਸਿਮਰਨ ਕਰਦੇ ਜਦੋਂ ਟੁੱਟਦੇ ਨੇ ਕਿਸੇ ਚੀਜ਼ ਨੂੰ ਵੇਖ ਕੇ, ਉਹਨੂੰ ਕਹਿੰਦੇ ਆ ਮਾਇਆ। ਮੰਨ ਲਓ ਮਨ ਬੜਾ ਜੁੜਿਆ ਸੀ, ਮਨ ਬੜਾ ਜੁੜਿਆ ਸੀ ਤੇ ਸਾਹਮਣੇ ਕੋਈ ਵਸਤਰ ਬੜਾ ਸੋਹਣਾ ਆ ਗਿਆ, ਉਹਨੂੰ ਵੇਖ ਕੇ ਨਾਮ ਭੁੱਲ ਗਿਆ ਤੇ ਵਸਤਰ ਵਿੱਚ ਸੁਰ ਚਲੀ ਗਈ, ਵਸਤਰ ਮਾਇਆ। ਕਿਸੇ ਮਕਾਨ ਨੂੰ ਵੇਖ ਲਿਆ, ਉਹਦੇ ਵੱਲ ਧਿਆਨ ਗਿਆ ਤੇ ਸੋਚਿਆ ਮੇਰੇ ਕੋਲ ਆ ਜਾਏ, ਪਰ ਅੰਦਰੋਂ ਤਾਰ ਟੁੱਟ ਗਈ ਨਾਮ ਦੀ, ਉਹ ਮਕਾਨ ਮਾਇਆ ਹੈ। ਇਹ ਚਾਰ ਪ੍ਰਕਾਰ ਦੀ ਮਾਇਆ ਇੱਥੇ ਗਿਣੀ ਹੈ ਗੁਰੂ ਸਾਹਿਬ ਨੇ। ਉਹਨਾਂ ਦੇ ਮੈਂ ਤਰਤੀਬ ਵਿੱਚ ਥੋੜੇ ਜਿਹਾ ਨਾਂ ਲੈ ਦਿਆਂ। ਪਹਿਲੇ ਨੰਬਰ ਵਿੱਚ ਜੜ ਮਾਇਆ ਹੈ, ਦੂਜੇ ਵਿੱਚ ਚੇਤਨ ਮਾਇਆ, ਤੀਸਰੇ ਵਿੱਚ ਗੁਰੂ ਸਾਹਿਬ ਨੇ ਤੀਸਰੇ ਨੰਬਰ ਦੇ ਉੱਤੇ ਈਸ਼ਵਰੀ ਮਾਇਆ ਦਾ ਜ਼ਿਕਰ ਕੀਤਾ, ਤੇ ਚੌਥੇ ਨੰਬਰ ਤੇ ਰਾਜਸੀ ਮਾਇਆ ਦਾ ਜ਼ਿਕਰ ਕੀਤਾ। ਇਹ ਚਾਰ ਪ੍ਰਕਾਰ ਦੀ ਮਾਇਆ, ਜੜ, ਚੇਤਨ, ਈਸ਼ਵਰੀ ਤੇ ਇਸ ਤੋਂ ਅੱਗੇ ਹੈ ਰਾਜਸੀ ਮਾਇਆ। ਹੁਣ ਇਹਦਾ ਥੋੜਾ ਜਿਹਾ ਆਪਾਂ ਸਰੂਪ ਵਰਣਨ ਕਰਾਂਗੇ। ਜੜ ਮਾਇਆ ਉਸ ਨੂੰ ਕਹਿੰਦੇ ਨੇ। ਜੜ ਸ਼ਬਦ ਦਾ ਅਰਥ ਹੈ ਜਿਹੜੀ ਚੀਜ਼ ਖੜੀ ਹੋਈ ਹੈ, ਜਿਹੜੀ ਆਪ ਨਹੀਂ ਤੁਰ ਸਕਦੀ। ਜੜ ਦਾ ਮਤਲਬ ਜਿਵੇਂ ਰੁੱਖ ਦੀ ਜੜ ਹੈ, ਜਿੱਥੇ ਜੜ ਲੱਗੀ ਹੈ ਉਹ ਜੜ ਉੱਥੇ ਲੱਗੀ, ਜਦ ਤੁਸੀਂ ਪੁੱਟੋਗੇ ਤਾਂ ਹਿੱਲੇਗੀ। ਦੂਸਰਾ, ਇੱਕ ਉਹਨੂੰ ਹੋਰ ਚਾਹੀਦਾ ਹੱਥ ਜਿਹੜਾ ਉਹਨੂੰ ਹਿਲਾ ਕੇ ਦੂਜੇ ਥਾਂ ਤੇ ਲੈ ਜਾਵੇ। ਜੜ ਮਾਇਆ ਕਿਹੜੀ ਹੈ? ਜਿਵੇਂ ਸਾਡੇ ਸਾਹਮਣੇ ਗੱਡੀ ਖੜੀ ਹੈ, ਗੱਡੀ ਜੜ ਮਾਇਆ ਹੈ। ਗੱਡੀ ਖੜੀ ਆਪਣੇ ਆਪ ਨਹੀਂ ਤੁਰ ਸਕੇਗੀ, ਉਹਨੂੰ ਕੋਈ ਨਾ ਕੋਈ ਹੱਥ ਚਾਹੀਦਾ, ਪਰ ਉਹਦੀ ਵੈਲਿਊ ਬਹੁਤ ਹੈ, ਕੀਮਤ ਹੈ ਉਹ 10 ਲੱਖ ਦੀ, 20 ਦੀ, 50 ਦੀ, ਕਰੋੜ ਦੀ, ਬਹੁਤ ਮਹਿੰਗੀਆਂ। ਉਹਨੂੰ ਕਹਿੰਦੇ ਨੇ ਜੜ ਮਾਇਆ। ਜਾਂ ਇੱਕ ਬੜਾ ਸੋਹਣਾ ਮਕਾਨ ਹੈ ਕਈ ਅਰਬ ਦਾ, ਕਈ ਕਰੋੜ ਦਾ, ਉਹਨੂੰ ਕਹਿੰਦੇ ਨੇ ਜੜ ਮਾਇਆ। ਜਾਂ ਸੋਨਾ ਪਿਆ ਹੈ ਤੇ ਸੋਨਾ ਵੀ ਜੜ ਮਾਇਆ, ਉਹਦੇ ਵਿੱਚ ਜਿੰਦ ਨਹੀਂ। ਯਾਨੀ ਕਿ ਜਿਸ ਚੀਜ਼ ਦੀ ਵੈਲਿਊ ਕੀਮਤ ਹੋਵੇ, ਵੀ ਇਹ ਕਿੰਨੇ ਲੱਖ ਦੀ, ਕਿੰਨੇ ਕਰੋੜ ਦੀ ਹੈ, ਪਰ ਉਹਦੇ ਵਿੱਚ ਜਿੰਦ ਜਾਨ ਨਾ ਹੋਵੇ, ਉਹਨੂੰ ਅਸੀਂ ਕਹਾਂਗੇ ਜੜ ਮਾਇਆ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਪਰਮਾਤਮਾ ਦੇ ਰਾਹ ਤੇ ਤੁਰਨ ਵਾਲੇ ਮਨੁੱਖ, ਜਦੋਂ ਤੂੰ ਇਸ ਰਾਹ ਤੇ ਅੱਗੇ ਵਧੇਗਾ ਨਾ, ਪਹਿਲਾਂ ਨਹੀਂ ਵਾਪਰੇਗੀ, ਪਹਿਲਾਂ ਨਹੀਂ ਵਾਪਰੇਗੀ। ਪਹਿਲਾਂ ਤੇ ਲੋਕ ਇਹਦੇ ਵਿੱਚ ਵੈਸੇ ਹੀ ਸੁੱਤੇ ਨੇ, ਵਾਪਰਨਾ ਇਹਨੇ ਕੀ ਹੈ? ਕੋਈ ਜੜ ਵਿੱਚ ਸੁੱਤਾ ਤੇ ਚੇਤਨ ਮਾਇਆ ਵੀ ਸੁੱਤਾ। ਦੂਜੀ ਚੇਤਨ ਮਾਇਆ ਉਹ ਹੈ ਸਰੀਰਧਾਰੀ ਮਾਇਆ, ਉਹ ਇਸਤਰੀ ਵਾਸਤੇ ਪੁਰਸ਼ ਹੈ ਤੇ ਪੁਰਸ਼ ਵਾਸਤੇ ਇਸਤਰੀ ਹੈ। ਪੁਰਸ਼ ਦਾ ਮਨ ਜਦੋਂ ਇਸਤਰੀ ਵਿੱਚ ਮੋਹਿਤ ਲੋੜ ਤੋਂ ਵੱਧ ਹੁੰਦਾ, ਨਾਮ ਟੁੱਟ ਜਾਂਦਾ ਅੰਦਰੋਂ, ਉਦੋਂ ਉਹਨੂੰ ਕਹਿੰਦੇ ਚੇਤਨ ਮਾਇਆ, ਤੁਰਦੀ ਹੋਈ ਮਾਇਆ। ਇਸਤਰੀ ਵਾਸਤੇ ਪੁਰਸ਼ ਹੈ ਜਾਂ ਕੋਈ ਸੁੰਦਰ ਘੋੜਾ ਹੈ, ਯਾਨੀ ਕਿ ਤੁਰਨ ਵਾਲੀਆਂ ਚੀਜ਼ਾਂ ਜਿਹੜੀਆਂ ਬਹੁਤੀਆਂ ਸੋਹਣੀਆਂ ਲੱਗਣ, ਉਹਨੂੰ ਚੇਤਨ ਮਾਇਆ ਕਹਿੰਦੇ ਨੇ। ਤੇ ਈਸ਼ਵਰੀ ਮਾਇਆ ਕਹਿੰਦੇ ਨੇ ਜਦੋਂ ਰਿਧੀਆਂ ਸਿੱਧੀਆਂ ਆ ਜਾਣ, ਨਾਮ ਜਪਦਿਆਂ ਅੰਦਰ ਮਨ ਦੀ ਇਕਾਗਰਤਾ ਦੇ ਵਿੱਚੋਂ 9 ਨਿਧੀਆਂ ਤੇ 18 ਸਿੱਧੀਆਂ ਆ ਜਾਣ, ਇਧਰੋਂ ਥੋੜਾ ਜਿਹਾ ਖਿਆਲ ਕੀਤਾ ਨਹੀਂ ਤੇ ਜਿਹੜੀ ਚੀਜ਼ ਦਾ ਖਿਆਲ ਕੀਤਾ ਸੀ ਕੋਈ ਨਾ ਕੋਈ ਬੰਦਾ ਲੈ ਕੇ ਹਾਜ਼ਰ ਹੋ ਗਿਆ, ਇਹ ਹੁਣ ਰਿਧੀਆਂ ਸਿੱਧੀਆਂ ਵਰਤਣ ਲੱਗ ਪਏ। ਇਹ ਰਿਧੀਆਂ ਸਿੱਧੀਆਂ ਤੀਜੀ ਪ੍ਰਕਾਰ ਦੀ ਮਾਇਆ ਹੈ। ਬੜਾ ਧਾਰਮਿਕ ਜਗਤ ਇਹਦੇ ਵਿੱਚ ਫਸਿਆ ਹੈ ਤੇ ਇਹਦੇ ਵਿੱਚ ਫਸੇ ਹੋਏ ਲੋਕਾਂ ਨੂੰ ਕਈ ਵਾਰੀ ਅਸੀਂ ਸੰਤ ਅਨਾਉਂਸ ਕਰਦੇ ਨਾ ਵੀ ਬੜਾ ਵੱਡਾ ਸੰਤ ਹੈ। ਕਿਉਂ? ਇਹ ਇੱਕ ਰਾਹ ਵਿੱਚ ਮਾਇਆ ਆਈ ਤੇ ਮਾਇਆ ਦੇ ਵਿੱਚ ਫਸਿਆ ਹੋਇਆ। ਇਸ ਤੋਂ ਅੱਗੇ ਰਾਜਸੀ ਮਾਇਆ ਨਾਮ ਜਪਣ ਵਾਲੇ ਦੇ ਰਾਹ ਵਿੱਚ ਇਹ ਵੀ ਆ ਸਕਦੀ ਉਹਨੂੰ ਰੁਕਾਵਟ ਪਾਉਣ ਵਾਸਤੇ। ਰਾਜਸੀ ਮਾਇਆ ਦਾ ਅਰਥ ਹੈ ਜਿਨ੍ਹਾਂ ਲੋਕਾਂ ਕੋਲ ਰਾਜਨੀਤਿਕ ਤਾਕਤ ਹੈ ਉਹ ਆਣ ਕੇ ਘਰ ਦੇ ਦੁਆਲੇ ਗੇੜੇ ਕੱਢਣ ਲੱਗ ਪੈਣਗੇ। ਬਸ ਉਹਨਾਂ ਨੇ ਆ ਕੇ ਫੋਨ ਕਰ ਦਿੱਤਾ, ਕਿਸੇ ਨੂੰ ਭੇਜ ਦਿੱਤਾ ਤੇ ਉਹਨਾਂ ਕੋਲੇ ਤਾਕਤ। ਇਸ ਤਰ੍ਹਾਂ ਨਾਮ ਜਪਣ ਵਾਲਾ ਉਧਰ ਦੌੜਨ ਲੱਗ ਪਿਆ ਤੇ ਧਰਮ ਛੋਟਾ ਰਹਿ ਗਿਆ ਸੱਚਾਈ ਤੋਂ। ਫਿਰ ਹੌਲੀ ਹੌਲੀ ਉਹਨਾਂ ਨਾਲ ਆਉਣ ਜਾਣ, ਬਹਿਣ ਖਲੋਣ ਵੱਧ ਗਿਆ ਤੇ ਉਹ ਬੰਦੇ ਸਨ ਨਾਸਤਿਕ, ਧਰਮ ਤੋਂ ਦੂਰ ਤੇ ਰਾਜਨੀਤੀ ਭ੍ਰਿਸ਼ਟ ਕਰਨ ਵਾਲੇ। ਫਿਰ ਇੱਕ ਦਿਨ ਸਹਿਜੇ ਸਹਿਜੇ ਪਹਿਲਾਂ ਤੇ ਧਰਮ ਦੀਆਂ ਗੱਲਾਂ ਚੱਲਦੀਆਂ ਰਹੀਆਂ। ਇੱਕ ਦਿਨ ਉਹਨਾਂ ਨੇ ਚੰਗੀ ਤਰ੍ਹਾਂ ਜਕੜ ਕੇ ਹੱਥ ਪੈਰ ਨੋੜ ਕੇ ਬਿਠਾ ਦਿੱਤਾ ਵੀ ਹੁਣ ਸਾਡੇ ਤੋਂ ਬਿਨਾਂ ਤੂੰ ਕਿਸੇ ਪਾਸੇ ਜਾ ਨਹੀਂ ਸਕਦਾ। ਉਹਦੇ ਵਿੱਚ ਫਸ ਗਿਆ। ਹੁਣ ਜੇ ਤੇ ਉਹਨੂੰ ਛੱਡਦਾ ਤਾਂ ਵੀ ਮਰਦਾ, ਜੇ ਨਹੀਂ ਛੱਡਦਾ ਤਾਂ ਵੀ ਮਰਦਾ। ਉਹਨੂੰ ਕਹਿੰਦੇ ਇਹਨੂੰ ਚੌਥੀ ਮਾਇਆ ਵਿਆਪ ਗਈ, ਰਾਜਨੀਤਿਕ ਮਾਇਆ। ਇਹਨਾਂ ਚਾਰ ਪ੍ਰਕਾਰ ਦੀ ਮਾਇਆ ਨੂੰ ਵੇਖ ਕੇ ਇੱਕ ਇਹਦਾ ਮੈਂ ਦੂਜਾ ਪੱਖ ਵੀ ਕਹਿਣਾ ਚਾਹੁੰਦਾ। ਜੇ ਇਹ ਚਾਰੇ ਪ੍ਰਕਾਰ ਦੀ ਮਾਇਆ ਆਉਂਦੀ ਹੈ ਤੇ ਮਨੁੱਖ ਆਪਣੇ ਸਟੈਂਡ ਤੇ ਕਾਇਮ ਰਹਿੰਦਾ, ਗੁਰੂ ਦੀ ਕਿਰਪਾ ਨਾਲ ਹਿੱਲਦਾ ਨਹੀਂ, ਫਿਰ ਇਹ ਮਾਇਆ ਕੁਝ ਨਹੀਂ ਕਹਿੰਦੀ। ਪਰ ਉਹ ਬੜੀ ਗੁਰੂ ਦੀ ਕਿਰਪਾ ਨਾਲ ਬੜਾ ਜਾਗਿਆ ਜੀਵਨ ਹੋਵੇ ਤੇ ਤਾਂ ਇਸ ਤਰ੍ਹਾਂ ਹੋ ਸਕਦਾ, ਨਹੀਂ ਤੇ ਬਹੁਤ ਘੱਟ ਹੋਵੇਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੋਹਣੇ ਮਕਾਨ ਤੇਰੇ ਹੋਣ, ਗੁਰੂ ਨੂੰ ਇਤਰਾਜ਼ ਨਹੀਂ, ਪਰ ਸੱਜਣਾ ਜੜ ਮਾਇਆ ਆ ਗਈ ਤੇ ਜਪਜੀ ਸਾਹਿਬ ਭੁੱਲ ਗਈ ਤੇ ਹੁਣ ਤੂੰ ਡੁੱਬ ਗਿਆ। ਤੇ ਜੇ ਇਹਦੇ ਨਾਲ ਰੱਖਦਿਆਂ ਨਿਤਨੇਮ ਪੂਰਾ ਰਹਿੰਦਾ ਤੇ ਗੁਰੂ ਨੂੰ ਕੋਈ ਇਤਰਾਜ਼ ਨਹੀਂ ਜੜ ਮਾਇਆ ਤੋਂ। ਚੇਤਨ ਮਾਇਆ ਆਪਣੀ ਇਸਤਰੀ, ਧਰਮ ਦੀ ਇਸਤਰੀ, ਉਹਦੇ ਨਾਲ ਤੂੰ ਰਹਿੰਦਾ, ਉਹਦੇ ਨਾਲ ਤੇਰਾ ਰਹਿਣ ਸਹਿਣ ਹੈ, ਗੁਰੂ ਨੂੰ ਇਤਰਾਜ਼ ਨਹੀਂ ਕੋਈ। ਪਰ ਜੇ ਤੂੰ ਉਹਦੇ ਰਸ ਵਿੱਚ ਵੀ ਲੋੜ ਤੋਂ ਵੱਧ ਡੁੱਬ ਗਿਆ, ਨਾਮ ਭੁੱਲ ਗਿਆ, ਨਿਤਨੇਮ ਛੁੱਟਣ ਲੱਗ ਪਿਆ, ਉਸ ਰਸ ਵਿੱਚ ਪੈ ਗਿਆ ਤੇ ਫਿਰ ਗੁਰੂ ਨੂੰ ਇਤਰਾਜ਼ ਹੈ, ਨਹੀਂ ਤਾਂ ਕੋਈ ਇਤਰਾਜ਼ ਨਹੀਂ ਹੈ। ਦੂਸਰਾ, ਤੀਜੀ ਹੈ ਰਿੰਦੀਆਂ ਸਿੱਧੀਆਂ। ਜਦੋਂ ਇਸ ਤੀਜੀ ਮਾਇਆ ਦੀ ਵਰਤੋਂ ਗੁਰਮਤ ਅਨੁਸਾਰ ਹੁੰਦੀ ਹੈ, ਵਰਤੋਂ ਨਹੀਂ ਸਹਿਜ ਸੁਭਾਅ ਮਾਇਆ ਆਉਣ ਲੱਗ ਪੈਂਦੀ। ਪਰ ਹੁਣ ਮਾਇਆ ਆਉਂਦੀ ਤੇ ਉਸ ਗੁਰਸਿੱਖ ਨੂੰ ਮਨ ਨਹੀਂ ਸੌਂਦਾ, ਉਹਦਾ ਨਿਤਨੇਮ ਵੀ ਉਸੇ ਤਰ੍ਹਾਂ ਪੂਰਾ ਰਿਹਾ, ਮਨ ਵੀ ਉਪਰਾਮ ਰਿਹਾ ਸੰਸਾਰ ਤੋਂ, ਤੇ ਜਿਹੜੀ ਆਈ ਮਾਇਆ ਨੂੰ ਭਲੇ ਦੇ ਕੰਮਾਂ ਵਿੱਚ ਲਾਉਣੀ ਸ਼ੁਰੂ ਕਰ ਦਿੰਦਾ, ਲੋੜ ਵਾਸਤੇ ਵਰਤ ਲੈਂਦਾ। ਬਾਕੀ ਧਰਮ ਦੇ ਕਾਰਜਾਂ ਵਿੱਚ ਲੋੜਵੰਦਾਂ ਲਈ, ਵਿਦਿਆ ਲਈ ਜਾਂ ਧਰਮ ਦੇ ਪ੍ਰਚਾਰ ਲਈ ਲਾ ਦਿੰਦਾ, ਗੁਰੂ ਸਾਹਿਬ ਨੂੰ ਉਸ ਰਿਧੀ ਸਿੱਧੀ ਤੋਂ ਕੋਈ ਇਤਰਾਜ਼ ਨਹੀਂ, ਗੁਰੇਜ਼ ਨਹੀਂ ਹੈ। ਚੌਥੀ ਪ੍ਰਕਾਰ ਦੀ, ਜੇ ਕੋਈ ਰਾਜਨੀਤਿਕ ਬੰਦਾ ਆਉਂਦਾ ਹੈ ਤੇ ਉਹਦੀ ਵਰਤੋਂ ਕਰਕੇ ਧਰਮ ਵਿਚ ਵਾਧਾ ਕਰ ਲੈ ਕੋਈ, ਧਾਰਮਿਕ ਪੁਰਸ਼ ਜਿਹੜਾ ਉਸ ਰਾਜਨੀਤਿਕ ਬੰਦੇ ਦੀ ਵਰਤੋਂ ਕਰਕੇ ਆਪਣੇ ਧਰਮ ਦੇ ਕਾਰਜ ਵਿਚ ਵਾਧਾ ਕਰ ਲੈ, ਪਰ ਉਹਦੇ ਪ੍ਰਭਾਵ ਥੱਲੇ ਨਾ ਆਵੇ, ਜਿਵੇਂ ਰਾਮ ਰਾਏ ਆਇਆ ਸੀ। ਰਾਮ ਰਾਏ ਗਿਆ, ਗੁਰੂ ਸਾਹਿਬ ਨੇ ਭੇਜਿਆ, ਪਹਿਲਾਂ ਜਦੋਂ ਗਿਆ ਸੀ ਉਦੋਂ ਤੇ ਬੇਪਰਵਾਹ ਸੀ, ਗੁਰੂ ਦੇ ਆਸਰੇ ਤੇ ਗਿਆ, ਤੇ ਇਕ ਦਿਨ ਰਾਮ ਰਾਏ ਔਰੰਗਜ਼ੇਬ ਦਾ ਗੁਲਾਮ ਬਣ ਗਿਆ। ਹੁਣ ਰਾਮ ਰਾਏ ਆਪਣੇ ਫੈਸਲੇ ਆਜ਼ਾਦ ਨਹੀਂ ਸੀ ਲੈ ਸਕਦਾ, ਉਹਦੇ ਪ੍ਰਭਾਵ ਥੱਲੇ ਸਨ। ਪ੍ਰਭਾਵ ਥੱਲੇ ਆਇਆ ਤੇ ਫਿਰ ਗੁਰੂ ਨੇ ਇਤਰਾਜ਼ ਕੀਤਾ, ਤੇ ਜੇ ਰਵੇ ਆਜ਼ਾਦ ਤੇ ਖਲਾਸ, ਜੇ ਇਧਰ ਉਧਰ ਹੋਣ ਲੱਗੇ ਗੱਲ ਤੇ ਉਧਰ ਪਰੇ ਉਹ ਫਰਕ ਇਕ ਮਿੰਟ ਨਾ ਲਾਏ ਇਕ ਪਾਸੇ ਹੁੰਦਿਆਂ, ਤੇ ਫਿਰ ਉਹ ਮਾਇਆ ਉਹਨੂੰ ਕੁਝ ਨੀ ਕਹਿੰਦੀ, ਪਰ ਹੁੰਦਾ ਬੜਾ ਘੱਟ ਏ, ਗਲ ਵਿਚ ਪਾ ਕੇ ਰੱਸੀ ਤੇ ਬਾਂਦਰ ਵਾਂਗੂ ਨਚਾਉਂਦੇ ਨੇ ਲੋਕ। ਫਿਰ ਇਸ ਤਰ੍ਹਾਂ ਇਹ ਚਾਰ ਪ੍ਰਕਾਰ ਦੀ ਮਾਇਆ, ਇਕ ਇਕ ਸ਼ਬਦ ਨੂੰ ਵਿਚਾਰਾਂਗੇ। ਗੁਰੂ ਨਾਨਕ ਸਾਹਿਬ ਕਹਿੰਦੇ, ਮੋਤੀ ਤਾਂ ਮੰਦਰ ਊਸ ਰਹਿ, ਰਤਨੀ ਤਾਂ ਹੋਹੇ ਜੜਾਓ। ਕਹਿੰਦੇ ਜੇ ਕਿਸੇ ਮਨੁੱਖ ਦੇ ਕੋਲ ਉਹਦੇ ਮੰਦਰ ਇੱਟਾਂ ਦੀ ਥਾਂ ਤੇ ਮੋਤੀ ਲੱਗ ਜਾਣ, ਜਿਵੇਂ ਇੱਟਾਂ ਨਾਲ ਕੰਧ ਬਣਾਉਂਦੇ ਹਨ, ਇੱਟਾਂ ਦੀ ਥਾਂ ਤੇ ਮੋਤੀ ਲੱਗੇ ਹੋਏ ਨੇ, ਮੰਦਰ ਦਾ ਅਰਥ ਹੈ ਮਕਾਨ। ਕਹਿੰਦੇ ਕਿਸੇ ਮਨੁੱਖ ਦੇ ਕੋਲ ਮੋਤੀਆਂ ਦੇ ਮੰਦਰ ਉਸਰ ਗਏ, ਰਤਨੀ ਤਾਂ ਹੋਏ ਜੜਾਓ, ਤੇ ਪਲਸਤਰ ਦੀ ਥਾਂ ਤੇ ਸੀਮੈਂਟ ਦੀ ਥਾਂ ਤੇ ਰਤਨ ਜੜੇ ਹੋਏ ਨੇ, ਉਹਦੀਆਂ ਕੰਧਾਂ ਤੇ ਰਤਨਾਂ ਦਾ ਲੇਪ ਹੋਇਆ। ਫਿਰ ਕਹਿੰਦੇ ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆ ਵੈ ਚਾਓ। ਇੱਟਾਂ ਮੋਤੀਆਂ ਦੀਆਂ, ਪਲਸਤਰ ਰਤਨਾਂ ਦਾ, ਤੇ ਜਦੋਂ ਪੇਂਟ ਕਰਨਾ ਸੀ ਨਾ ਰੰਗ, ਕਹਿੰਦੇ ਕਸਤੂਰੀ ਤੇ ਕੁੰਗੂ, ਕੁੰਗੂ ਦਾ ਅਰਥ ਹੈ ਕੇਸਰ, ਕਸਤੂਰੀ ਤੇ ਕੇਸਰ ਤੇ ਅਗਰ, ਅਗਰ ਇੱਕ ਖਾਸ ਪ੍ਰਕਾਰ ਦੀ ਲੱਕੜ ਹੁੰਦੀ ਹੈ ਜਿਹਦੀਆਂ ਗੰਢਾਂ ਦੇ ਵਿਚ ਬੜੀ ਤੇਜ਼ ਸੁਗੰਧੀ ਹੁੰਦੀ, ਉਹਨੂੰ ਰਗੜ ਕੇ, ਇਹ ਤਿੰਨ ਚੀਜ਼ਾਂ ਨੂੰ ਰਗੜ ਕੇ ਉਹਦਾ ਮਿਸ਼ਰਣ ਕਰਕੇ ਕਹਿੰਦੇ ਚੰਦਨ ਨੂੰ, ਚੰਦਨ ਨਾਲ ਚਾਰ ਪ੍ਰਕਾਰ ਦੀਆਂ, ਕਸਤੂਰੀ ਰਗੜ ਕੇ ਤੇ ਉਹਦੇ ਤੋਂ ਬਾਅਦ ਕੁੰਗੂ ਕੇਸਰ ਰਗੜ ਕੇ ਵਿਚ, ਅਗਰ ਦੀ ਚੰਦਨ ਤੇ ਚੰਦਨ, ਚਾਰ ਚੀਜ਼ਾਂ ਪਾ ਕੇ ਉਹਦੇ ਅੰਦਰ ਲੀਪ, ਉਹਨੂੰ ਫਿਰ ਲਿਪ ਦਿੱਤਾ, ਉਤੋਂ ਰੰਗ ਕਰ ਦਿੱਤਾ, ਤੇ ਵੇਖ ਵੇਖ ਕੇ ਬੜਾ ਚਾਹ ਅੰਦਰ ਅਮਾਹ ਆਉਂਦਾ ਹੈ, ਇਸ ਤਰ੍ਹਾਂ ਦੇ ਮਕਾਨ ਬਣ ਗਏ। ਸਤਿਗੁਰੂ, ਇਸ ਤਰ੍ਹਾਂ ਦੇ ਮਕਾਨ ਪਾਪ ਨੇ? ਕਹਿੰਦੇ ਨਹੀਂ, ਪਾਪ ਨਹੀਂ ਇਹ, ਪਰ ਇਹ ਉਦੋਂ ਪਾਪ ਬਣਨਗੇ ਕਦੋਂ ਮਹਾਰਾਜ? ਕਹਿੰਦੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਮਤ, ਮਤ ਦਾ ਅਰਥ ਇਹ ਚੇਤਾਵਣੀ ਵਾਲਾ ਸ਼ਬਦ ਹੈ। ਕਹਿੰਦੇ ਵੇਖੀ ਕਿਤੇ ਮਕਾਨ ਇਸ ਤਰ੍ਹਾਂ ਦਾ ਸੋਹਣਾ ਬਣ ਜਾਏ, ਤੇ ਇਹਨੂੰ ਵੇਖ ਕੇ, ਮਤ ਦੇਖ ਇਹਨੂੰ ਵੇਖ ਕੇ ਕਿਤੇ ਭੁੱਲਾਂ, ਕਿਤੇ ਭੁੱਲ ਨਾ ਜਾਈ ਵਾਹਿਗੁਰੂ ਨੂੰ, ਨਾਮ ਨੂੰ ਭੁੱਲ ਨਾ ਜਾਈ, ਤੇਰਾ ਚਿੱਤ ਨਾ ਆਵੇ ਨਾਉ, ਕਿਤੇ ਵਾਹਿਗੁਰੂ ਦੀ ਯਾਦ ਅੰਦਰੋਂ ਨਿਕਲ ਜਾਏ। ਤੇ ਜੇ ਇਹ ਮਕਾਨ ਤੇਰੇ ਕੋਲ ਸੋਹਣਾ ਆ ਗਿਆ ਤੇ ਵਿਚ ਬੈਠਿਆਂ ਤੇਰੇ ਅੰਦਰ ਵਾਹਿਗੁਰੂ ਦੀ ਯਾਦ ਹੋਰ ਪਰਪੱਕ ਹੋਈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਤੇਰੇ ਮਕਾਨ ਨੂੰ ਮੁਬਾਰਕ। ਜੇ ਭੁੱਲ ਗਿਆ, ਹਰ ਇੱਕ ਮਾਇਆ ਦਾ ਜਦੋਂ ਆਪਾਂ ਜ਼ਿਕਰ ਕਰਾਂਗੇ ਨਾ, ਉਹਦੇ ਪਿੱਛੇ ਮਤ ਦੇਖ ਭੁੱਲਾ ਵਿਸਰੈ ਇਹ ਪੰਕਤੀ ਆਵੇਗੀ। ਇਹਦਾ ਮਤਲਬ ਭੁੱਲਣ ਨਾਲ ਪਾਪ ਲੱਗਦਾ ਹੈ, ਇਹਨਾਂ ਚੀਜ਼ਾਂ ਦੇ ਵਿਚ ਰਹਿਣ ਨਾਲ ਪਾਪ ਨਹੀਂ ਲੱਗਦਾ। ਹਜ਼ੂਰ ਕਹਿੰਦੇ ਹਰ ਬਿਨ ਜੀਓ ਜਲ ਬਲ ਜਾਓ, ਹਰ ਬਿਨ ਜੀਓ ਜਲ ਬਲ ਜਾਓ। ਕਹਿੰਦੇ ਕਿਉਂਕਿ ਮਹਾਰਾਜ ਇਹ ਨਾਮ ਦੀ ਬੜੀ ਲੋੜ ਹੈ, ਕੀ ਇਹਦੇ ਤੋਂ ਬਿਨਾਂ ਸਰਦਾ ਨੇ? ਇਹ ਕਿਹੜੀ ਚੀਜ਼ ਜਿਹਦੇ ਬਾਰੇ ਤੁਸੀਂ ਕਹਿੰਦੇ ਹੋ? ਜੇ ਨਾ ਹੋਵੇ ਵਾਹਿਗੁਰੂ ਦੀ ਯਾਦ, ਉਹਦਾ ਨਾਮ, ਕਹਿੰਦੇ ਇਹਦੇ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਸੜ ਜਾਂਦੀ, ਜਲ ਬਲ ਸੜ ਬਲ ਕੇ ਸੁਆਹ ਹੋ ਜਾਂਦਾ, ਕ੍ਰੋਧ ਵਿਚ, ਲੋਭ ਵਿਚ, ਮੋਹ ਵਿਚ, ਹੰਕਾਰ ਵਿਚ ਸੜਿਆ ਫਿਰਦਾ, ਦਿਨ ਰਾਤ ਭੁੱਜਦਾ ਫਿਰਦਾ, ਚੈਨ ਨਹੀਂ ਆਉਂਦਾ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੁੰਦਰ ਮਕਾਨ ਤੇ ਹੈ ਪਰ ਅੰਦਰ ਬੜਾ ਕਰੂਪ ਹੋ ਗਿਆ। ਕਹਿੰਦੇ ਹਰ ਬਿਨ ਜੀਓ ਜਲ ਬਲ ਜਾਓ, ਹਜ਼ੂਰ ਕਹਿੰਦੇ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਕਹਿੰਦੇ ਮੈਂ ਆਪਣੇ ਪੂਰੇ ਗੁਰੂ ਨੂੰ ਵਾਹਿਗੁਰੂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਪੁੱਛਿਆ ਸ਼ਬਦ ਗੁਰੂ ਨੂੰ ਪੁੱਛਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਹੈ ਉਹ ਕਹਿੰਦੇ ਨੇ ਕਿ ਹੋਰ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੇ ਜਿਹੜੇ ਤੇਰੇ ਮਨ ਨੂੰ ਸ਼ਾਂਤ ਕਰ ਸਕੇ ਤੈਨੂੰ ਸੁੱਖ ਦੇ ਸਕੇ ਤੇਰੇ ਤੇ ਕਿਰਪਾ ਕਰ ਸਕੇ। ਇਸ ਤਰ੍ਹਾਂ ਦੂਸਰੀ ਮਾਇਆ ਅੱਗੇ ਚੇਤਨ ਮਾਇਆ ਦੀ ਗੱਲ ਕਰਦੇ ਨੇ ਕਹਿੰਦੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ। ਮਕਾਨ ਤੇ ਬਣ ਗਿਆ ਹੁਣ ਧਰਤੀ ਫਰਸ਼ ਜਿਹੜਾ ਉਹ ਹੀਰਿਆਂ ਨਾਲ ਜੜੀ ਗਈ। ਸੱਚੇ ਪਾਤਸ਼ਾਹ ਕਹਿੰਦੇ ਇੱਟਾਂ ਦੇ ਥਾਂ ਤੇ ਟਾਈਲਾਂ ਦੇ ਥਾਂ ਤੇ ਸੰਗ ਮਰਮਰ ਦੀ ਥਾਂ ਤੇ ਹੀਰੇ ਲੱਗ ਗਏ। ਧਰਤੀ ਤਾਂ ਹੀਰੇ ਲਾਲ ਜੜਤੀ ਤੇ ਪਲੰਗ ਜਿਹੜੇ ਵਿਚ ਪਲੰਗ ਆਦਿਕ ਵਿਛੇ ਹੋਏ ਨੇ ਲਾਲ ਉਹ ਲਾਲਾਂ ਦੇ ਨਾਲ ਮੂੰਗਿਆਂ ਦੇ ਨਾਲ ਬੜੇ ਬੜੇ ਚਮਕਣੀਆਂ ਚੀਜ਼ਾਂ ਦੇ ਨਾਲ ਜੜਾਓ ਜੜੇ ਹੋਏ ਨੇ ਏਡਾ ਸੋਹਣਾ ਘਰ ਬਣ ਗਿਆ। ਹਜ਼ੂਰ ਕਹਿੰਦੇ ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਉ। ਮੋਹਣੀ ਦਾ ਅਰਥ ਹੈ ਮਨ ਨੂੰ ਮੋਹ ਲੈਣ ਵਾਲੀ, ਮੁੱਖ ਮਣੀ ਮਣੀ ਦਾ ਅਰਥ ਹੈ ਚਮਕਣ ਵਾਲੀ ਚੀਜ਼, ਮੁੱਖ ਦਾ ਅਰਥ ਹੈ ਮੂੰਹ। ਐਸੀ ਇਸਤਰੀ ਉਹਨਾਂ ਪਲੰਗਾਂ ਦੇ ਉੱਤੇ ਬੈਠੀ ਹੋਈ ਹੈ ਜਿਹਦਾ ਮੂੰਹ ਮਣੀ ਵਾਂਗੂ ਚਮਕਦਾ ਹੈ, ਇੰਨੀ ਸੁੰਦਰਤਾ ਹੈ, ਇੰਨਾ ਹੁਸਨ ਹੈ ਉਹਦੇ ਚਿਹਰੇ ਤੇ। ਮੋਹਣੀ ਮਨ ਨੂੰ ਮੋਹ ਲੈਣ ਵਾਲੀ, ਮੁੱਖ ਮਣੀ ਜਿਹਦਾ ਮੂੰਹ ਮਣੀ ਵਾਂਗ ਚਮਕਦਾ ਸੋਹੈ ਬਹੁਤ ਸੁੰਦਰ ਹੈ, ਬਹੁਤ ਸੋਹਣੀ ਹੋਵੇ। ਕਹਿੰਦੇ ਕਰੇ ਰੰਗ ਪਸਾਓ, ਫਿਰ ਕਹਿੰਦੇ ਆਪਣੇ ਰੰਗ ਪਿਆਰ ਦੇ ਪਸਾਰੇ ਕਰੇ, ਭਾਵ ਹਾਵ ਭਾਵ ਕਰੇ, ਮਨੁੱਖ ਨੂੰ ਵਸ ਕਰਨ ਵਾਸਤੇ ਮੋਹਿਤ ਕਰਨ ਵਾਸਤੇ ਇਸ ਤਰ੍ਹਾਂ ਦੀ ਇਸਤਰੀ ਉਹਦੇ ਹੁੰਦਿਆਂ ਇਹ ਚੀਜ਼ਾਂ ਕਹਿੰਦੇ ਫਿਰ ਕੀ ਹੋਵੇਗਾ। ਕਹਿੰਦੇ ਜੇ ਇਹਦੇ ਆਉਣ ਦੇ ਨਾਲ ਇਹ ਮਕਾਨ ਸੁੰਦਰ, ਫਰਸ਼ ਸੁੰਦਰ, ਪਲੰਗ ਲਾਲਾਂ ਨਾਲ ਜੜੇ, ਉੱਤੇ ਮੋਹਣੀ ਮੁੱਖ ਮਣੀ ਸੋਹੈ, ਇਹਨੂੰ ਵੇਖ ਕੇ ਜਦੋਂ ਗਿਆ ਮਨ ਸੌ, ਮਨ ਗਿਆ ਡੋਲ, ਫਿਰ ਸੱਚੇ ਪਾਤਸ਼ਾਹ ਕਹਿੰਦੇ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਬਸ ਸੌ ਗਿਆ, ਬਸ ਡੁੱਬ ਗਿਆ ਜੀਵਨ। ਹਾਂ ਜੇ ਅੰਦਰ ਵਸਿਆ ਹੋਵੇ ਨਾਮ, ਬੜੀ ਔਖੀ ਗੱਲ ਹੈ ਵੈਸੇ, ਵਿਆਖਿਆ ਮੈਂ ਕਰ ਦਿੰਦਾ, ਪਹੁੰਚਣਾ ਬੜਾ ਔਖਾ। ਜਿਹਨੂੰ ਸੱਚੇ ਪਾਤਸ਼ਾਹ ਕਹਿੰਦੇ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਇਸ ਤਰ੍ਹਾਂ ਦੀ ਅਵਸਥਾ ਕਿਤੇ ਆ ਜਾਏ ਜੋਗ ਵਿੱਚ ਉਧਰੋਂ ਜੁੜਿਆ ਵੀ ਰਹਿ ਤੇ ਭੋਗੀ ਵੀ ਰਵੇ, ਬੜਾ ਔਖਾ। ਸਤਿਗੁਰੂ ਨੇ ਕਿਹਾ ਤੇ ਲਿਵ ਲੱਗੀ ਹੋਵੇ ਤੇ ਤਾਂ ਹੈ ਨਾ, ਵਿੱਚ ਰਵੇ ਭਾਵੇਂ, ਭੋਗ ਦੇ ਵਿੱਚ ਜੋਗ ਬਣਿਆ ਰਹੇ, ਬੜਾ ਔਖਾ। ਅਸਲ ਵਿੱਚ ਸਿਮਰਨ ਹੁੰਦਾ ਹੀ ਪਰਪੱਕ ਉਦਣ ਹੈ ਜਿੱਦਣ ਭੋਗ ਦੇ ਵਿੱਚ ਵੀ ਸਿਮਰਨ ਰਵੇ, ਉਹਦੇ ਤੋਂ ਵੱਖਰਾ ਨਾ ਹੋਵੇ। ਰੋਟੀ ਖਾਈ ਜਾਏ, ਮਨੁੱਖ ਕੱਪੜੇ ਪਾਈ ਜਾਏ, ਸੰਸਾਰ ਵਿੱਚ ਰਹੀ ਜਾਏ, ਭੋਗ ਭੋਗੀ ਜਾਏ। ਹਾਂ ਮੈਂ ਇਹਦੀ ਬਹੁਤੀ ਵਿਆਖਿਆ ਤਾਂ ਨਹੀਂ ਕਰਦਾ ਕਿਉਂਕਿ ਆਪਾਂ ਤੇ ਸਹਾਰਾ ਲੱਭਣਾ। ਵਿਆਹ ਤੇ ਵਧੀਆ ਵਿਆਖਿਆ ਹੋਵੇ, ਕਹਿੰਦੇ ਨਾਲ ਖਾਓ ਪੀਓ, ਕਿਤੇ ਇੱਥੋਂ ਤੱਕ ਵੀ ਨਾ ਗੱਲ ਚੱਲੀ ਜਾਏ, ਕਹਿੰਦੇ ਗਲਾਸੀ ਪੀਂਦਿਆਂ ਸ਼ਰਾਬ ਪੀਂਦਿਆਂ ਵੀ ਕਹਿੰਦੇ ਨਾਮ ਅੰਦਰ ਚੱਲੀ ਜਾਂਦਾ ਹੈ। ਇਹ ਨਹੀਂ, ਉਸੇ ਗੁਰੂ ਸਾਹਿਬ ਨੇ ਇਜਾਜ਼ਤ ਦਿੱਤੀ, ਪਾਬੰਦੀਆਂ ਲਾਈਆਂ ਇਹਨਾਂ ਚੀਜ਼ਾਂ ਤੇ, ਕਿਉਂ ਇਹ ਭੁਲਾ ਦਿੰਦੀਆਂ। ਇਹ ਤਾਂ ਬੜੇ ਉੱਚੇ, ਉਹ ਜਿਹੜਾ ਅਵਸਥਾ ਬੜੀ ਉੱਚੀ ਤੇ ਚਲੇ ਗਏ ਉਹਨਾਂ ਦੀ ਗੱਲ ਏ, ਉਹਨਾਂ ਬਾਰੇ ਗੁਰੂ ਸਾਹਿਬ ਕਹਿੰਦੇ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚ ਮਾਇਆ ਪਾਇਆ। ਨਹੀਂ ਤੇ ਆਮ ਤੇ ਸਾਧ ਸੰਗਤ ਜੀ ਇਹ ਚੀਜ਼ਾਂ ਆਉਣ ਤੇ ਬੰਦਾ ਡੋਲੇ, ਇਹ ਤੇ ਗੱਲ ਬੜੀ ਦੂਰ ਦੀ ਏ। ਆਪਾਂ ਤੇ ਬਿਨਾਂ ਕੁਝ ਮਿਲਣ ਤੋਂ ਡੋਲੇ ਫਿਰਨੇ ਆ, ਇਹ ਤੇ ਮਿਲਣ ਤੋਂ ਬਾਅਦ ਦੀ ਗੱਲ ਕਹਿ ਰਹੇ ਨੇ ਵੀ ਸੰਸਾਰ ਇੰਨਾ ਸੁੰਦਰ ਸਾਹਮਣੇ ਆ ਗਿਆ। ਕਹਿੰਦੇ ਵੇਖੀ ਇਹਨੂੰ ਵੇਖ ਕੇ ਕਿਤੇ ਅੰਦਰੋਂ ਸੌ ਨਾ ਜਾਏ ਨੀ ਤੇ ਜੀਵਨ ਲੁੱਟਿਆ ਜਾਏਗਾ। ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਇਸ ਤਰ੍ਹਾਂ ਨਾ ਭੁੱਲ ਜਾਈ। ਇਹਦੇ ਅੱਗੇ ਤੀਜੇ ਨੰਬਰ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਨਾਮ ਜਪਣ ਵਾਲਿਆ, ਰੱਬ ਦੇ ਰਾਹ ਤੇ ਤੁਰਨ ਵਾਲਿਆ, ਹੁਣ ਜਦੋਂ ਤੂੰ ਨਾਮ ਜਪੇਗਾ ਨਾ, ਨਾਮ ਜਪਦਿਆਂ ਜਪਦਿਆਂ ਜੇ ਗੁਰੂ ਕਿਰਪਾ ਕਰਦਾ ਤੂੰ ਜੜ ਮਾਇਆ ਨੂੰ ਵੀ ਤਿਆਗਦੈ, ਉਹਦੀ ਵੀ ਖਿੱਚ ਨਾ ਕਰੇ, ਤੇ ਤੂੰ ਚੇਤਨ ਮਾਇਆ ਤੋਂ ਵੀ ਅੱਗੇ ਲੰਘ ਜਾਏ, ਉਹਦੀ ਵੀ ਪਰਵਾਹ ਨਾ ਕਰੇ, ਜਦੋਂ ਤੂੰ ਦੋ ਪ੍ਰਕਾਰ ਦੀ ਮਾਇਆ ਨੂੰ ਲੰਘ ਗਿਆ ਨਾ, ਤੇ ਤੇਰੇ ਜੀਵਨ ਦੀ ਸਾਰੀ ਐਨਰਜੀ ਉਹਨੇ ਅੰਦਰ ਰੁਕ ਜਾਣਾ। ਹੁਣ ਵਿਅਸਤਤਾ ਜਿਹੜੀ ਸੀ, ਵਿਅਸਤ ਹੋ ਰਿਹਾ ਸੀ ਜੀਵਨ, ਉਹ ਜਿਹੜਾ ਸੇਫ ਹੋ ਗਿਆ, ਸੁਰੱਖਿਅਤ ਹੋ ਗਿਆ, ਸ਼ਕਤੀ ਸਾਰੀ ਜਦੋਂ ਉਹ ਇਕੱਠੀ ਹੋਈ ਨਾ, ਤੇ ਅੰਦਰ ਬੜੀਆਂ ਵੱਡੀਆਂ ਸ਼ਕਤੀਆਂ ਜਿਹੜੀਆਂ ਸੁੱਤੀਆਂ ਪਈਆਂ ਸਾਡੇ ਸਰੀਰ ਦੇ ਵਿੱਚ, ਸਰੀਰ ਵਿੱਚ ਬੜੀ ਤਾਕਤ ਹੈ ਮਨੁੱਖ ਦੇ ਅੰਤਿਸ਼ ਕਰਨ ਵਿੱਚ, ਜੀਵਨ ਉਹ ਜਾਗ ਪਈ। ਉਹ ਜਾਗੀ ਤੇ ਕੀ ਬਣਿਆ? ਰਿੱਧੀਆਂ ਸਿੱਧੀਆਂ ਆ ਗਈਆਂ। ਇੱਥੋਂ ਬੜੀ ਦੂਰ ਵੇਖਿਆ ਜਾ ਸਕਦਾ, ਸਾਰੇ ਸੰਸਾਰ ਨੂੰ ਵੇਖ ਲੈਂਦਾ ਉਹ ਮਨੁੱਖ, ਬੜੀ ਦੂਰ ਤੱਕ ਗੱਲਾਂ ਸੁਣ ਸਕਦਾ, ਫਲਾਣਾ ਕੀ ਕਹਿ ਰਿਹਾ ਸੀ, ਫਲਾਣਾ ਆਦਮੀ ਆਇਆ ਸੋਚ ਕੀ ਰਿਹਾ ਹੈ, ਸਰੀਰ ਇੱਥੇ ਗੁਪਤ ਕਰ ਲੈਣਾ, ਕਿਤੇ ਪ੍ਰਗਟ ਕਰ ਦੇਣਾ, ਕਿਤੇ ਪ੍ਰਗਟ ਕਿਤੇ ਗੁਪਤ ਕਰ ਦੇਣਾ, ਕਿਸੇ ਨੂੰ ਕੁਝ ਦੱਸ ਦੇਣਾ, ਇਹ ਸਾਰੀਆਂ ਰਿੱਧੀਆਂ ਸਿੱਧੀਆਂ ਨੇ, ਇਹ ਨਾਮ ਜਪਣ ਨਾਲ ਆ ਜਾਂਦੀਆਂ। ਪਰ ਉਹਨਾਂ ਤੇ ਗੁਰੂ ਕਾ ਸਿੱਖ ਥੋੜਾ ਜਿਹਾ ਕਾਬੂ ਰੱਖਦਾ, ਇਹ ਵੀ ਰਸ ਬਣ ਜਾਂਦਾ। ਫਲਾਣਾ ਆਇਆ ਤੂੰ ਰੋਟੀ ਕਦ ਨਾ ਖਾ ਗਿਆ, ਉਹਨੂੰ ਦੱਸ ਦਿੱਤਾ। ਇਹ ਚੀਜ਼ਾਂ ਕਿਤੇ ਕਿਤੇ ਗੁਰਮੁਖ ਗੁਰੂ ਘਰ ਤੇ ਸ਼ਰਧਾ ਬਣਾਉਣ ਲਈ ਇਹ ਗੱਲਾਂ ਕਰਦੇ ਨੇ, ਕਿਤੇ ਕਿਤੇ ਵੀ ਸ਼ਰਧਾ ਬਣ ਜਾਏ ਇਹਨਾਂ ਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਤਾਕਤਾਂ ਹੈਣ, ਤਾਂ ਕਿਤੇ ਪ੍ਰਗਟ ਕਰਦੇ ਥੋੜੀਆਂ ਜਿਹੀਆਂ, ਨਹੀਂ ਤੇ ਸਾਧ ਸੰਗਤ ਜੀ ਉਹਨਾਂ ਦਾ ਹੱਥ ਬਹੁਤ ਦੂਰ ਤੱਕ ਜਾਂਦਾ, ਉਹ ਤੇ ਅਸਗਾਹ ਤੱਕ ਹੱਥ ਪਾ ਲੈਂਦੇ ਨੇ। ਬੜੀ ਸ਼ਕਤੀ ਹੁੰਦੀ ਹੈ ਤੇ ਗੱਲਾਂ ਬਹੁਤ ਛੋਟੀਆਂ ਨੇ, ਬੜੀ ਜਲਦੀ ਆ ਜਾਂਦੀਆਂ ਸ਼ੁਰੂ ਸ਼ੁਰੂ ਵਿੱਚ, ਜਿੱਥੇ ਉਹ ਧਿਆਨ ਲਾਉਂਦੇ ਨੇ ਉੱਥੋਂ ਸਾਰਾ ਕੁਝ ਜਾਣ ਲੈਂਦੇ, ਵੇਖ ਲੈਂਦੇ ਨੇ, ਪਰ ਉਹ ਪ੍ਰਗਟ ਨਹੀਂ ਕਰਦੇ। ਵਾਹਿਗੁਰੂ ਦਾ ਸੁਭਾਅ ਹੈ ਕਿ ਵਾਹਿਗੁਰੂ ਸਾਰਿਆਂ ਦੇ ਅੰਦਰ ਦੀ ਗੱਲ ਜਾਣਦਾ, ਪਰ ਕਿਸੇ ਨੂੰ ਸਿੱਧਾ ਨਹੀਂ ਦੱਸਦਾ ਵੀ ਤੂੰ ਆਹ ਚੀਜ਼ ਹੈ, ਉਹਨੂੰ ਪਤਾ ਇਹਦੇ ਅੰਦਰ ਕਿਹੜੇ ਗੁਣ ਨੇ, ਕਿਹੜੇ ਔਗੁਣ ਨੇ, ਪਰ ਇੰਨੀ ਜਲਦੀ ਨਹੀਂ, ਇਸ਼ਾਰਿਆਂ ਨਾਲ ਬਾਣੀ ਦੇ ਰੂਪ ਵਿੱਚ ਗੱਲਾਂ ਗੱਲਾਂ ਵਿੱਚ ਕਹਿ ਦਿੰਦਾ, ਸਿੱਧੀ ਸਾਫ਼ ਜੀ ਗੱਲ ਨਹੀਂ ਕਹਿੰਦਾ। ਜੇ ਅਗਲਾ ਸਮਝ ਜਾ ਠੀਕ ਹੈ, ਨਹੀਂ ਤਾਂ ਫਿਰ ਉਹਦੀ ਮਰਜ਼ੀ ਹੈ। ਇਸ ਤਰ੍ਹਾਂ ਕਹਿੰਦੇ ਨੇ ਜਦੋਂ ਤੀਜੀ ਮਾਇਆ ਆਵੇਗੀ, ਉਹਨੂੰ ਕਹਿੰਦੇ ਈਸ਼ਵਰੀ ਮਾਇਆ, ਈਸ਼ਵਰੀ ਰੱਬ ਦੀ ਮਾਇਆ, ਸ਼ਕਤੀ ਆ ਗਈ ਉਹਦੇ ਸਾਹਮਣੇ, ਉਹਦੇ ਵਿੱਚ ਕੀ ਕਹਿੰਦੇ, ਸਿੱਧ ਹੋਵਾ ਸਿੱਧ ਲਾਹੀ ਰਿੱਧੇ ਆਖਾਂ ਆਓ, ਸਿੱਧ ਬਣ ਜਾਵਾਂ ਬਸ, ਲਾ ਲਾ ਕੇ ਚੌਂਕੜੇ ਤੇ ਸਮਾਧੀਆਂ ਲਾ ਲਾ ਕੇ ਸਿੱਧੀਆਂ ਪ੍ਰਾਪਤ ਕਰ ਲਓ, ਰਿੱਧ ਆਖਾਂ ਆਓ, ਤੇ ਜੋ ਕੁਝ ਆਖਾਂ ਉਹ ਆ ਜਾਏ, ਉਹ ਹੀ ਹਾਜ਼ਰ ਹੋ ਜਾਏ। ਦੁਨੀਆਂ ਦਾ ਅੱਗੇ ਝੁਕੇ, ਲੋਕ ਪਿੱਛੇ ਵੱਜਣ, ਭੀੜ ਹੋ ਜਾਏ ਇਕੱਠੀ, ਮਾਇਆ ਦੇ ਢੇਰ ਲੱਗ ਗਏ। ਇਹਦੇ ਤੋਂ ਸੱਚੇ ਪਾਤਸ਼ਾਹ ਕਹਿੰਦੇ ਸੁਚੇਤ ਹੋਣਾ। ਕਈ ਵਾਰੀ ਇੱਥੇ ਆ ਕੇ ਬੰਦਾ ਭਰਮ ਜਾਂਦਾ, ਅਸੀਂ ਵੀ ਕਹਿ ਦਿੰਦੇ ਹਾਂ ਵੀ ਸੰਤ ਬਣ ਗਏ, ਤੇ ਅਗਲਾ ਵੀ ਸੋਚ ਲੈਂਦਾ ਵੀ ਜੇ ਫ੍ਰੀ ਵਿੱਚ ਐਲਾਨ ਲੋਕ ਕਰਦੇ ਨੇ ਤੇ ਬਣਨ ਲਈ ਤੇ ਬੜਾ ਜ਼ੋਰ ਲਾਉਣਾ ਪੈਂਦਾ, ਲੋਕ ਕਹਿੰਦੇ ਨੇ ਮੈਂ ਨਾ ਕਿਉਂ ਕਰਾਂ। ਪਰ ਸਾਧ ਸੰਗਤ ਜੀ, ਸਾਧੂ ਬਣਨਾ ਬੜੀ ਦੂਰ ਦੀ ਘਟਨਾ ਹੈ, ਬੜੀ ਦੂਰ ਦੀ ਹੈ। ਸਾਧੂ ਦਾ ਮਤਲਬ ਹੁੰਦਾ ਹੈ ਪੂਰੇ ਦਾ ਪੂਰਾ ਆਪਣੇ ਆਪ ਨੂੰ ਮਾਰ ਕੇ ਤੇ ਨਵਾਂ ਜਨਮ ਲੈਣਾ, ਉਹਨੂੰ ਕਹਿੰਦੇ ਸਾਧੂ। ਇਹ ਤਾਂ ਰਸਾਂ ਕਸਾਂ ਵਿੱਚ ਛੋਟੇ ਰਸ ਛੱਡੇ ਸਨ, ਵੱਡੇ ਫੜ ਲਏ। ਇਸ ਕਰਕੇ ਇਹ ਵੀ ਤੀਜੀ ਮਾਇਆ ਨਾਮ ਜਪਣ ਵਿੱਚ ਪ੍ਰਗਟ ਹੋ ਜਾਏਗੀ, ਜਿਹਦੇ ਵਿੱਚ ਸਾਹਿਬ ਕਹਿੰਦੇ ਰਿੱਧ ਆਖਾਂ ਆਓ, ਕਿਹੜੀਆਂ ਸ਼ਕਤੀਆਂ ਆ ਗਈਆਂ? ਕਹਿੰਦੇ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ। ਕਹਿੰਦੇ ਗੁਪਤ ਹੋ ਗਏ ਜੀ, ਦਿਸਦੇ ਨਹੀਂ ਸਨ, ਫਿਰ ਕਹਿੰਦੇ ਦਿਸਣ ਲੱਗ ਪਏ। ਜੋ ਮਰਜ਼ੀ ਕਰ ਲੈ, ਸਰੀਰ ਨੂੰ ਪੰਜ ਤੱਤੀ ਖੇਡਿਓ ਕਰਕੇ ਸਾਰਾ ਕੁਝ, ਤੇ ਇਹਨਾਂ ਵਿੱਚ ਜਦੋਂ ਵਿਚਰਨ ਲੱਗ ਪਏ, ਗੁਪਤ ਹੋ ਜਾਣਾ, ਪ੍ਰਗਟ ਹੋ ਜਾਣਾ, ਗੁਪਤ ਗੱਲਾਂ ਜਾਣ ਲੈਣੀਆਂ ਜਿਹੜੀਆਂ ਕਿਸੇ ਨੂੰ ਪਤਾ ਹੀ ਨਹੀਂ, ਉਹਨਾਂ ਬਾਰੇ ਵੀ ਸਮਝ ਲੈਣਾ, ਜਾਣ ਲੈਣਾ। ਲੋਕ ਰਾਖੈ ਭਾਓ, ਤੇ ਲੋਕ ਜਿਹੜੇ ਨੇ ਇਹਨਾਂ ਗੱਲਾਂ ਤੋਂ ਬੜੇ ਪ੍ਰਭਾਵਿਤ ਹੁੰਦੇ ਨੇ। ਸੰਸਾਰ ਦੀ ਤੇ ਹਾਲਾਤ ਹੀ ਹੋਵੇ, ਤੁਸੀਂ ਥੋੜਾ ਜਿਹਾ ਡੰਬਰ ਕਰ ਦਿਓ, ਭੀੜ ਇਕੱਠੀ ਹੋ ਜਾਏਗੀ। ਤੁਸੀਂ ਥੋੜਾ ਜਿਹਾ ਕਹਿ ਦਿਓ ਵੀ ਆਏ ਨੇ ਬਾਬਾ ਜੀ, ਆਏ ਨੇ, ਇੱਕ ਚਾਦਰ ਵਿਛਾ ਦਿਓ ਕੋਲ, ਦੋ ਚਾਰ ਬੰਦੇ ਆਪਣੇ ਬਿਠਾ ਲਓ, ਪ੍ਰਬੰਧ ਜਿਹਾ ਕਰ ਦਿਓ, ਵੇਖੋ ਫਿਰ ਲਾਈਨ ਕਿਵੇਂ ਲੱਗਦੀ, ਲੋਕ ਹੋ ਜਾਣਗੇ ਇਕੱਠੇ, ਫਿਰ ਉੱਥੇ ਕੀ ਹੋਵੇਗਾ, ਇਸ ਤਰ੍ਹਾਂ ਚੱਲ ਪਏਗਾ। ਉਹਨਾਂ ਨੇ ਬਸ ਇਹੀ ਕਹਿਣਾ ਆ ਕੇ ਵੀ ਮੇਰੀ ਮੱਝ ਨਹੀਂ ਮਿਲਦੀ, ਮੇਰਾ ਆਹ ਨਹੀਂ ਹੁੰਦਾ, ਮੇਰਾ ਉਹ ਨਹੀਂ, ਲੋੜਾਂ ਤੇ ਹੈ ਨਾ ਸੰਸਾਰ ਦੀਆਂ, ਹੋਰ ਕੁਝ ਨਹੀਂ। ਤੇ ਬੰਦੇ ਨੂੰ ਛੋਟੀ ਮੋਟੀ ਦਰਦ ਤਾਂ ਸਰੀਰ ਵਿੱਚ, ਸਿਰ ਦਰਦ, ਕਿਤੇ ਪੈਰ ਦਰਦ ਤੇ ਹੁੰਦਾ ਹੀ ਹੈ, ਉਹਨੇ ਆਪਣਾ ਆ ਕੇ ਦੱਸਣਾ ਸ਼ੁਰੂ। ਇਹਦੇ ਨਾਲ ਉਹ ਜਿਹੜਾ ਸੰਸਾਰ ਭਟਕ ਗਿਆ, ਉਹ ਜਿਹੜਾ ਵਿੱਚ ਬੈਠਾ, ਉਹਨੇ ਵੀ ਸਿੱਧੀ ਪੁੱਠੀ ਗੱਲ ਕਰੀ ਜਾਣੀ ਆ, ਵੱਧ ਤਾਂ ਵੱਧ ਕਿਸੇ ਨੂੰ ਹੋ ਗਿਆ, ਕਿਸੇ ਨੂੰ ਨਾ, ਉੱਥੇ ਕਿਹੜਾ ਕੋਈ ਰਜਿਸਟਰ ਲੱਗਾ ਵੀ ਜ਼ਰੂਰੀ ਕਰ ਦੇਗਾ ਠੀਕ, ਇਸ ਤਰ੍ਹਾਂ ਢੰਗ ਚੱਲ ਗਿਆ। ਇਸ ਕਰਕੇ ਗੁਰੂ ਸਾਹਿਬ ਨੇ ਜਦੋਂ ਵੇਖਿਆ ਵੀ ਇਹ ਲੋਕ ਕਿੰਨੇ ਲੋਕਾਂ ਨੂੰ ਭਰਮਾਇਆ ਹੋਇਆ, ਲੋਕਾਂ ਨੇ ਕਿਉਂਕਿ ਸੰਸਾਰਿਕ ਲੋੜਾਂ ਨੇ, ਜ਼ਰੂਰਤਾਂ ਨੇ, ਪ੍ਰੋਬਲਮ ਆਉਂਦੀ ਸੰਸਾਰ ਵਿੱਚ, ਤਾਂ ਗੁਰੂ ਸਾਹਿਬ ਨੇ ਇਹਦੇ ਵਾਸਤੇ ਗੁਰਮੁਖ ਥਾਪੇ ਸਨ ਦਸ ਪਾਤਸ਼ਾਹਾਂ ਦੇ ਟਾਈਮ ਤੇ। ਦਸ ਪਾਤਸ਼ਾਹਾਂ ਤੋਂ ਬਾਅਦ ਵੀ ਰਹੇ ਉਹ ਕੌਣ ਸਨ? ਜਿਹੜੇ ਸਾਫ ਨੀਅਤ ਮਨੁੱਖ ਸਨ, ਜਿਨ੍ਹਾਂ ਦੀ ਨੀਅਤ ਵਿੱਚ ਇਹ ਸੀ ਵੀ ਅਸੀਂ ਗੁਰੂ ਨਹੀਂ ਬਣਨਾ, ਗੁਰੂ ਗੁਰੂ ਗ੍ਰੰਥ ਸਾਹਿਬ ਸਿਧਾਂਤ ਨਾਲ ਜੋੜਨਾ, ਗੁਰਬਾਣੀ ਨਾਲ ਜੋੜਨਾ। ਉਹ ਫਿਰ ਇੱਕ ਵਿੱਚ ਤਰੀਕਾ ਬਣਾਇਆ ਸੀ, ਉਹ ਚਾਹੀਦਾ ਜ਼ਰੂਰ, ਪਰ ਉਹ ਬੰਦੇ ਉਸ ਤਰ੍ਹਾਂ ਦੇ ਗੁਰਮਤ ਅਨੁਸਾਰ ਹੋਣੇ ਚਾਹੀਦੇ ਨੇ। ਉਹਨਾਂ ਲੋਕਾਂ ਦੇ ਦੁੱਖ ਸੁੱਖ ਸੁਣਨੇ ਬੜੇ ਜ਼ਰੂਰੀ ਨੇ। ਅਸੀਂ ਕਈ ਵਾਰੀ ਕਹਿੰਦੇ ਤੇ ਹੈ ਵੀ ਸਾਡੇ ਬੰਦੇ ਤੇ ਫਲਾਣੇ ਡੇਰੇ ਵਿੱਚ ਚਲਾ ਗਿਆ, ਫਲਾਣੇ ਡੇਰੇ ਵਿੱਚ ਚਲਾ ਗਿਆ। ਉਹ ਡੇਰੇ ਵਿੱਚ ਤਾਂ ਗਏ ਨੇ, ਆਪਾਂ ਤਾਂ ਉਹਨੂੰ ਸਿੱਧੇ ਕਹਿ ਦਿੱਤਾ ਵੀ ਜਾ ਪਾਠ ਕਰਿਆ ਕਰ ਕੱਲਾ, ਬਸ ਸਿਰਫ ਤੇ ਸਿਰਫ ਇੱਕੋ ਹੀ ਗੱਲ ਕਹਿ ਦਿੱਤੀ, ਇਸ ਤੋਂ ਵੱਧ ਕੁਝ ਵੀ ਨਹੀਂ। ਇਸ ਕਰਕੇ ਲੋਕਾਂ ਨੂੰ ਥੋੜੀ ਜਿਹੀ ਸਪੋਰਟ ਚਾਹੀਦੀ, ਪਰ ਉਹ ਬੰਦਾ ਧੋਖੇਬਾਜ਼ ਤੇ ਬੇਈਮਾਨ ਨਾ ਹੋਵੇ, ਉਹ ਗੁਰੂ ਬਾਣੀ ਨਾਲ ਜੋੜਦਾ ਹੋਵੇ, ਗੁਰੂ ਕੇ ਸਿਧਾਂਤਾਂ ਦੇ ਨਾਲ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹ ਵੀ ਇੱਕ ਮਾਇਆ ਹੈ, ਜੇ ਇਹਦੇ ਵਿੱਚ ਫਸ ਗਏ। ਕਹਿੰਦੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਉ। ਤੇ ਚੌਥੀ ਪ੍ਰਕਾਰ ਦੀ ਮਾਇਆ, ਨਾਮ ਵਿੱਚ ਇਹ ਵੀ ਤਾਕਤ ਤੇ ਵੀ ਸਾਰਾ ਸੰਸਾਰ ਆ ਕੇ ਨਿਭਦਾ। ਫਿਰ ਕਹਿੰਦੇ ਸੁਲਤਾਨ ਹੋਵਾ ਮੇਲ ਲਸ਼ਕਰ, ਤਖਤ ਰਾਖਾਂ ਪਾਓ। ਕਹਿੰਦੇ ਜਾਂ ਸੁਲਤਾਨ ਬਣ ਜਾ ਤੇ ਜਾਂ ਫਿਰ ਸੁਲਤਾਨ ਆ ਕੇ ਝੁਕ ਜਾਣੇ ਨੂੰ ਕਹਿੰਦੇ ਨੇ ਰਾਜਸੀ ਮਾਇਆ। ਇਹ ਲੋਕ ਇਸ ਤਰ੍ਹਾਂ ਫਿਰ ਇਕੱਠੇ ਹੋ ਕੇ, ਕਿਉਂਕਿ ਉਹਨਾਂ ਨੇ ਲਾਭ ਲੈਣਾ ਹੁੰਦਾ, ਵੋਟਾਂ ਲੈਣੀਆਂ ਨੇ, ਉਹ ਫਿਰ ਲੱਭਦੇ ਰਹਿੰਦੇ ਵੀ ਕਿਹੜੇ ਬੰਦਿਆਂ ਦੇ ਪਿੱਛੇ ਵੋਟਾਂ ਜਾਂਦੀਆਂ ਨੇ, ਉਹਨਾਂ ਕੋਲ ਚਲੇ ਜਾਣਗੇ। ਪਹਿਲਾਂ ਤੇ ਲੱਗਣਗੇ ਸਵਾਦ, ਕਿਉਂਕਿ ਅਗਲਾ ਕਹੇਗਾ, ਗੁਆਂਢੀ ਵੀ ਕਹਿਣਗੇ ਵੀ ਇਹਦੇ ਘਰ ਦੇ ਅੱਗੇ ਤੇ ਲਾਲ ਬੱਤੀ ਵਾਲੀ ਗੱਡੀ ਖੜੀ ਰਹਿੰਦੀ। ਤੇ ਜਦੋਂ ਕੋਈ ਰਾਜਨੀਤਿਕ ਬੰਦਾ ਹੁੰਦਾ ਫਿਰ ਸਾਰੇ ਸ਼ਹਿਰ ਦੀ ਪੁਲਿਸ ਵੀ ਆਉਂਦੀ, ਫਿਰ ਕੌਣ ਵਡਿਆਈਆਂ ਨੂੰ ਛੱਡੇ? ਪਰ ਉਹਦਾ ਪਤਾ ਨਹੀਂ ਵੀ ਮਿੱਠੀ ਜ਼ਹਿਰ ਏ, ਜੇ ਤੇ ਹੋਵੇ ਗੁਰੂ ਦੀ ਕਿਰਪਾ, ਫਿਰ ਤੇ ਆਉਂਦੇ ਰਹਿਣ ਜਿੰਨੇ ਮਰਜ਼ੀ ਕਿਸੇ ਪ੍ਰਭਾਵ ਥੱਲੇ, ਤੇ ਆਪਣੀ ਥਾਂ ਤੇ ਗੁਰਮੁਖ ਰਹਿੰਦਾ, ਸਟੈਂਡ ਖੜਾ ਰਹਿੰਦਾ। ਤੇ ਜੇ ਆਪਾਂ ਵੀ ਵਪਾਰੀ ਹੋਏ, ਲਾਭ ਲੈਣਾ ਤੇ ਸ਼ੋਹਰਤਾਂ ਲੈਣੀਆਂ ਨੇ ਤੇ ਕੰਮ ਲੈਣੇ ਨੇ, ਫਿਰ ਸਾਧ ਸੰਗਤ ਜੀ ਉਹ ਪਾ ਕੇ ਗਲ ਵਿੱਚ ਰੱਸੀ, ਜਿਵੇਂ ਬਾਂਦਰ ਨਹੀਂ ਫੜਦੇ। ਬਾਂਦਰ ਨੂੰ ਮਰਕਟ ਮੁਸ਼ਟੀ ਅਨਾਜ ਕੀ, ਮਨ ਬੌਰਾ ਰੇ ਲੀਨੀ ਹਾਥ ਪਸਾਰ। ਬਾਂਦਰ ਨੂੰ ਜਦੋਂ ਫੜਦੇ ਨੇ ਤੇ ਇੱਕ ਜ਼ਮੀਨ ਵਿੱਚ ਭਾਂਡਾ ਕੱਢ ਦਿੰਦੇ ਤੇ ਉਸ ਛੋਟੇ ਜਿਹੇ ਕੁੱਜੇ ਦੇ ਵਿੱਚ ਛੋਲਿਆਂ ਦੇ ਦਾਣੇ ਪਾ ਦਿੰਦੇ। ਬਾਂਦਰ ਆਉਂਦਾ, ਉਹਨੂੰ ਸੁੰਘਦਾ ਵੀ ਇੱਥੇ ਦਾਣੇ ਨੇ, ਉਹ ਵਹਿੰਦਾ ਵੀ ਕੁੱਜੇ ਦੇ ਵਿੱਚ ਦਾਣੇ ਪਏ ਹੋਏ ਨੇ, ਹੱਥ ਪਾਉਂਦਾ ਵਿੱਚ। ਜਦੋਂ ਪਾਇਆ ਸੀ ਉਦੋਂ ਹੱਥ ਖਾਲੀ ਸੀ, ਉਦੋਂ ਤੇ ਪੈ ਗਿਆ ਇਕੱਠਾ ਹੋ ਕੇ, ਪਰ ਛੋਲਿਆਂ ਦੀ ਮੁੱਠ ਜਦੋਂ ਫੜ ਲਈ ਤੇ ਹੱਥ ਮੋਟਾ ਹੋ ਗਿਆ। ਹੁਣ ਬਾਹਰ ਕੱਢਦਾ ਹੈ ਤੇ ਹੱਥ ਮੋਟਾ ਹੋ ਗਿਆ, ਉਹ ਛੁੱਟ ਨਿਕਲਦਾ ਨਹੀਂ, ਹੜ ਗਿਆ ਵਿੱਚ। ਉੱਤੋਂ ਆ ਕੇ ਸ਼ਿਕਾਰੀ ਜੀ ਨੇ ਫੜਨਾ ਸੀ, ਉਹ ਰੱਸੀ ਲੈ ਕੇ ਬੜੇ ਆਰਾਮ ਨਾਲ ਤੁਰਿਆ ਹੁੰਦਾ, ਉਹਨੂੰ ਕੋਈ ਨੀ ਪਰਵਾਹ। ਉਹਨੂੰ ਪਤਾ ਵੀ ਲੋਭੀ ਇੰਨਾ ਹੈ, ਪਤਾ ਉਹਨੂੰ ਬਾਂਦਰ ਨੂੰ ਹੈ ਵੀ ਜੇ ਮੈਂ ਦਾਣੇ ਛੱਡ ਦਿਆਂ ਤੇ ਹੱਥ ਨਿਕਲ ਜਾਏਗਾ ਤੇ ਮੈਂ ਛੁੱਟ ਜਾਵਾਂਗਾ ਰੱਸੀ ਤੋਂ, ਪਰ ਹੁਣ ਦਾਣੇ ਛੱਡਦਾ ਨਹੀਂ। ਤੇ ਬੜੇ ਆਰਾਮ ਨਾਲ ਸ਼ਿਕਾਰੀ ਆ ਕੇ ਗਲ ਵਿੱਚ ਪਾ ਲੈਂਦਾ ਰੱਸੀ ਤੇ ਬਾਂਦਰ ਫੜਿਆ ਜਾਂਦਾ। ਫਿਰ ਉਹਨੂੰ ਹਰ ਇੱਕ ਘਰ ਦੇ ਅੱਗੇ ਨਚਾਉਂਦੇ ਨੇ ਬਾਂਦਰ ਵਾਂਗ ਪਾ ਕੇ ਨਾ ਰੱਸੀ। ਇਸ ਤਰ੍ਹਾਂ ਜਿਹੜੇ ਰਾਜਨੀਤਿਕ ਲੋਕ ਨੇ ਇਹ ਥੋੜੀ ਜਿਹੀ ਪਾ ਕੇ ਨਾ ਦਾਣੇ ਕਿਸੇ ਚੀਜ਼ ਪਿੱਛੇ ਲਾ ਲੈਂਦੇ, ਬੰਦੇ ਨੂੰ ਆਪਣੇ ਪਿੱਛੇ ਲਾ ਕੇ ਫਿਰ ਉਹਨੂੰ ਫਸਾ ਲੈਂਦੇ ਨੇ, ਥੋੜੀ ਜਿਹੀ ਸ਼ੋਹਰਤ ਦਵਾ ਦੇਣਗੇ, ਵਡਿਆਈ ਦੇ ਦੇਣਗੇ। ਉਹ ਫਿਰ ਜਦੋਂ ਛੋਲੇ ਫੜ ਲੈਂਦਾ ਵਡਿਆਈ ਦੇ, ਪਤਾ ਉਹਨੂੰ ਵੀ ਹੈ ਵੀ ਛੱਡ ਦਿਆਂ ਤੇ ਜਾਨ ਛੁੱਟ ਜਾਏਗੀ, ਪਰ ਛੋਲੇ ਕੌਣ ਛੱਡੇ, ਮਰ ਕੇ ਵੀ ਛੱਡਦਾ ਬੰਦਾ। ਇਸ ਤਰ੍ਹਾਂ ਦੁੱਖ ਸਹਾਰਦਾ। ਫਿਰ ਕਬੀਰ ਜੀ ਕਹਿੰਦੇ ਛੂਟਣ ਕੋ ਸੰਸਾ ਪਰਿਓ, ਨਾਚਿਓ ਘਰ ਘਰ ਬਾਰ। ਫਿਰ ਘਰਾਂ ਦੇ ਅੱਗੇ ਰੋਜ਼ ਉਹਨੂੰ ਨਚਾਉਂਦਾ ਉਹ ਫੜਨ ਵਾਲਾ, ਤੇ ਲੋਕਾਂ ਤੋਂ ਪੈਸੇ ਲੈਂਦਾ। ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਰਾਜਸੀ ਬੰਦੇ ਨਚਾ ਨਚਾ ਕੇ ਤੇ ਵੋਟ ਇਕੱਠੇ ਕਰਦੇ ਨੇ, ਉਹ ਗੁਲਾਮ ਹੋ ਜਾਂਦੇ ਉਹਨਾਂ ਦੇ। ਪਰ ਗੁਰੂ ਕਿਰਪਾ ਕਰੇ, ਜਿਹੜੇ ਗੁਰੂ ਚਰਨਾਂ ਨਾਲ ਜੁੜੇ ਹੋਏ ਗੁਰੂ ਕੇ ਪਿਆਰੇ ਨੇ, ਉਹ ਕਿਸੇ ਨਾਲ ਵੈਰ ਤੇ ਈਰਖਾ ਤਾਂ ਨਹੀਂ ਕਰਦੇ, ਪਰ ਇਸ ਗੱਲ ਤੋਂ ਸੁਚੇਤ ਰਹਿੰਦੇ। ਗੁਰੂ ਕੀ ਬਾਣੀ ਅਨੁਸਾਰ ਕਹਿੰਦੇ ਸੁਲਤਾਨ ਹੋਵਾ ਮੇਲ ਲਸ਼ਕਰ, ਕਹਿੰਦੇ ਜੇ ਮੈਂ ਰਾਜਾ ਬਣ ਜਾਂ ਰਾਜੇ ਮੇਰੇ ਕੋਲ ਆ ਜਾਣ, ਮੇਲ ਲਸ਼ਕਰ ਤੇ ਬੜਾ ਲਸ਼ਕਰ ਫੌਜ ਇਕੱਠੀ ਕਰ ਲਵਾਂ, ਅੱਗੇ ਪਿੱਛੇ ਗੱਡੀਆਂ ਦੌੜਨ, ਤਖ਼ਤ ਰਾਖਾਂ ਪਾਓ ਤੇ ਸਾਰਾ ਤਖ਼ਤ ਦੇ ਉੱਤੇ ਪੈਰ ਰੱਖ ਕੇ ਬਵਾਂ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਕਹਿੰਦੇ ਨੇ ਜੋ ਹੁਕਮ ਕਰਾਂ ਹਾਸਲ ਉਹੀ ਉਸੇ ਵੇਲੇ ਹਾਸਲ ਹੋ ਜਾਏ, ਉਹੀ ਪ੍ਰਾਪਤ ਹੋ ਜਾਏ, ਜੋ ਕਵਾਂ ਉਸੇ ਤਰ੍ਹਾਂ ਹੁੰਦੀ ਜਾਏ। ਕਹਿੰਦੇ ਨਾਨਕਾ ਸਭ ਵਾਓ, ਵਾਓ ਦਾ ਅਰਥ ਹੈ ਹਵਾ। ਕਹਿੰਦੇ ਸਾਰਾ ਕੁਝ ਹਵਾ ਵਰਗਾ ਹੈ, ਉੱਡ ਜਾਏਗਾ ਹਵਾ ਵਾਂਗ, ਰਹੇਗਾ ਨਹੀਂ। ਹਜੂਰ ਨੇ ਫਿਰ ਬਚਨ ਕੀਤਾ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਕਹਿੰਦੇ ਵੇਖੀ ਸੱਜਣਾ, ਕਿਸੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਅਕਾਲ ਪੁਰਖ ਦੀ ਯਾਦ ਨਾ ਭੁੱਲ ਜਾਏ। ਅਗਲੇ ਸ਼ਬਦ ਵਿਚ ਕਿਰਪਾ ਕੀਤੀ, ਸ੍ਰੀ ਰਾਗ ਮਹੱਲਾ ਪਹਿਲਾ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਉ, ਚੰਦ ਸੂਰਜ ਦੋਏ ਗੁਪੈ, ਨਾ ਦੇਖਾਂ ਸੁਪਨੇ ਸੌਣ ਨਾ ਥਾਉ, ਵੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾਂ ਨਾਉ, ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ। ਇਹਦੇ ਵਿਚ ਸਾਰੇ ਸ਼ਬਦ ਵਿਚ ਜਿਹੜਾ ਸਿਧਾਂਤ ਹੈ ਉਹ ਇਹ ਦਿੱਤਾ ਹੈ ਕਿ ਵਾਹਿਗੁਰੂ ਬੜਾ ਬੇਅੰਤ ਹੈ, ਉਹ ਬੜਾ ਉੱਚਾ ਮਹਾਨ ਹੈ, ਉਹਦਾ ਅੱਜ ਤੱਕ ਕੋਈ ਵੀ ਮਨੁੱਖ ਅੰਤ ਨਹੀਂ ਪਾ ਸਕਿਆ। ਭਾਵੇਂ ਕੋਈ ਭੁੱਖਾ ਰਹਿ ਰਹਿ ਕੇ ਜ਼ੋਰ ਲਾਏ, ਸਮੇਂ ਨਾ ਖਾਏ ਕੁਝ ਨਾ, ਗੁਫਾ ਵਿਚ ਬੈਠਾ ਰਹੇ, ਕਦੀ ਬਾਹਰ ਨਿਕਲੇ ਨਾ, ਕੋਈ ਆਪਣੇ ਸਰੀਰ ਦੇ ਟੁਕੜੇ ਕਰਾ ਕੇ ਅੱਗ ਵਿਚ ਸਾੜ ਕੇ ਸਵਾਹ ਕਰਦਾ ਉਹਦੇ ਉਹਨੂੰ ਮਿਲਣ ਵਾਸਤੇ, ਤਾਂ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ, ਇਹਨਾਂ ਚੀਜ਼ਾਂ ਨਾਲ ਵਸ ਨਹੀਂ ਆਉਂਦਾ। ਕੋਈ ਪੰਛੀ ਬਣ ਕੇ ਆਕਾਸ਼ ਵਿਚ ਉੱਡਿਆ ਫਿਰੇ, ਦੂਰ ਦੂਰ ਜਾਏ, ਨਾ ਕਿਸੇ ਨੂੰ ਦਿਸੇ ਤੇ ਨਾ ਕੁਝ ਖਾਏ ਤੇ ਨਾ ਕੁਝ ਪੀਏ, ਏਡੀ ਵੱਡੀ ਘਾਲਣਾ ਦੇ ਨਾਲ ਵੀ ਵਾਹਿਗੁਰੂ ਅਕਾਲ ਪੁਰਖ ਵਸ ਵਿਚ ਨਹੀਂ ਆਉਂਦਾ। ਜੇ ਕੋਈ ਬੜਾ ਬੰਦਾ ਪੜਿਆ ਹੋਵੇ, ਬਹੁਤ ਵਿਦਿਆ ਜਾਣਦਾ ਹੋਵੇ, ਵਿਆਕਰਣ ਇਤਿਹਾਸਕ ਤੇ ਲੱਖਾਂ ਮਣ ਕਾਗਜ਼ ਪੜ ਪੜ ਕੇ ਉਹਦੀ ਜਾਣਕਾਰੀ ਹਾਸਲ ਜਿਹੜੀ ਹੈ ਕਰ ਲਵੇ, ਤੇ ਕਹਿੰਦੇ ਉਹ ਲਿਖਾਰੀ ਵੀ ਇਸ ਤਰ੍ਹਾਂ ਦਾ ਹੋਵੇ, ਕਦੀ ਉਹਦੇ ਕੋਲੋਂ ਸਿਆਹੀ ਦੀ ਤੋਟ ਨਾ ਆਵੇ, ਔਰ ਉਹਦੇ ਕੋਲ ਕਹਿੰਦੇ ਕਲਮ ਜਿਹੜੀ ਹੈ ਹਵਾ ਦੀ ਬਣਾ ਕੇ ਚਲਾਏ, ਫਿਰ ਵੀ ਵਾਹਿਗੁਰੂ ਦੀ ਕੀਮਤ ਕੋਈ ਨਹੀਂ ਪਾ ਸਕਦਾ, ਉਹ ਇੰਨਾ ਵੱਡਾ ਤੇ ਮਹਾਨ। ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਫਿਰ ਉਹਨੂੰ ਮਿਲਣ ਦਾ ਕੋਈ ਰਾਹ ਹੈ? ਤੇ ਸਤਿਗੁਰੂ ਨੇ ਆਪਣਾ ਰਾਹ ਦੱਸਿਆ। ਕਹਿੰਦੇ ਨੇ ਦੇਖ ਭਾਈ, ਪਹਿਲਾਂ ਤੇ ਇਹ ਲੱਭ ਵੀ ਜਿਸ ਰੱਬ ਨੂੰ ਮਿਲਣਾ ਉਹ ਹੈ ਕਿੱਥੇ, ਜਿਹਦਾ ਐਡਰੈਸ ਹੀ ਪਤਾ ਨਹੀਂ ਤੈਨੂੰ, ਜਿਹਦਾ ਐਡਰੈਸ ਨਹੀਂ, ਸਾਰਾ ਦਿਨ ਗਲੀਆਂ ਵਿਚ ਭੌਂਦਾ ਰਹੇ, ਜਿਸ ਘਰ ਦਾ ਐਡਰੈਸ ਨਹੀਂ ਆਉਂਦਾ ਉੱਥੇ ਕਿੱਥੇ ਜਾਏਗਾ ਤੂੰ? ਪਹਿਲਾਂ ਉਹਦਾ ਐਡਰੈਸ ਲੱਭ। ਪੁੱਛਿਆ, ਮਹਾਰਾਜ ਜੀ ਸਾਨੂੰ ਨਹੀਂ ਪਤਾ ਉਹਦਾ ਘਰ ਕਿੱਥੇ ਹੈ, ਉਹ ਰਹਿੰਦਾ ਕਿੱਥੇ? ਤੇ ਸਤਿਗੁਰੂ ਕਹਿੰਦੇ ਆ ਮੈਂ ਤੈਨੂੰ ਦੱਸਣਾ। ਕਹਿੰਦੇ ਸਾਚਾ ਨਿਰੰਕਾਰ ਨਿਜ ਥਾਏ, ਜਿਹੜਾ ਸੱਚਾ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਹੈ ਨਾ, ਨਿਜ, ਨਿਜ ਦਾ ਅਰਥ ਆਪਣਾ, ਥਾਏ ਦਾ ਅਰਥ ਥਾਂ, ਉਹ ਤੇਰੇ ਆਪਣੇ ਆਪ ਵਿਚ ਹੀ ਹੈ, ਉਹ ਤੇਰੇ ਹੀ ਹਿਰਦੇ ਵਿਚ ਰਹਿੰਦਾ, ਉਹ ਸੱਚਾ ਨਿਰੰਕਾਰ ਨਿਜ ਥਾਂ ਤੇ ਰਹਿੰਦਾ, ਤੇਰੇ ਨਿਜ ਜੀਵਨ ਵਿਚ, ਤੇਰੇ ਆਪਣੇ ਆਪੇ ਵਿਚ ਰਹਿੰਦਾ, ਹੋਰ ਕਿਤੇ ਨਾ ਲੱਭੀ। ਇਹ ਉਹਦਾ ਘਰ ਹੈ, ਇਹ ਉਹਦਾ ਦਰ ਹੈ, ਮਹਾਰਾਜ ਉੱਥੇ ਫਿਰ ਕਿਵੇਂ ਪਹੁੰਚੀਏ? ਤੇ ਗੁਰੂ ਸਾਹਿਬ ਕਹਿੰਦੇ ਆ ਤਰੀਕਾ ਅਪਣਾ ਲਿਆ ਕਰ, ਸੁਣ ਸੁਣ ਆਖਣ, ਆਖਣ ਦਾ ਮਤਲਬ ਹੁੰਦਾ ਬੋਲਣਾ। ਕਹਿੰਦੇ ਵਾਹਿਗੁਰੂ ਦਾ ਨਾਮ ਆਖਿਆ ਕਰ, ਸੁਣ ਸੁਣ ਆਖਣ, ਆਖਣਾ, ਆਖੀ ਜਾ, ਆਖੀ ਜਾ, ਬੋਲੀ ਜਾ ਉਸ ਨੂੰ, ਬੋਲੀ ਜਾ ਤੇ ਸੁਣ ਸੁਣ ਉਸ ਬੋਲੇ ਗਏ ਨਾਮ ਨੂੰ ਸੁਣਿਆ ਕਰ, ਜੋ ਕੁਝ ਤੂੰ ਬੋਲਣਾ ਉਹਨੂੰ ਸੁਣਿਆ ਕਰ, ਸੁਣੀ ਚੱਲ, ਸੁਣੀ ਚੱਲ, ਤੇ ਫਿਰ ਦਾਅਵਾ ਨਾ ਕਰੀ ਵੀ ਮੈਂ ਬੜਾ ਬੋਲਿਆ ਤੇ ਬੜੀ ਸੁੱਤ ਸ਼ਬਦ ਦੀ ਨਾਮ ਬੜਾ ਸਿਮਰਨ ਕੀਤਾ ਦਸ ਦਸ ਘੰਟੇ ਲਾ ਕੇ। ਕਹਿੰਦੇ ਮਹਾਰਾਜ ਫਿਰ ਦਾਅਵਾ ਨਹੀਂ? ਕਹਿੰਦੇ ਨਹੀਂ। ਫਿਰ ਕੀ ਹੋਏਗਾ? ਕਹਿੰਦੇ ਜੇ ਭਾਵੇ, ਜੇ ਉਹਨੂੰ ਭਾਏਗਾ ਇਹ ਸਾਰਾ ਕੁਝ, ਤੂੰ ਕਰੇਗਾ, ਕਰੀ ਜ਼ਰੂਰ, ਪਰ ਕਰਨ ਤੋਂ ਬਾਅਦ ਦਾਅਵਾ ਨਾ ਕਰੀ। ਜੇ ਭਾਵੇ, ਜੇ ਉਹਨੂੰ ਭਾਏਗਾ ਤਾਂ, ਇਹ ਉਹਦੀ ਮਰਜ਼ੀ ਹੈ। ਕਰੇ ਤਮਾਏ, ਤਮਾਏ ਦਾ ਅਰਥ ਹੈ ਤਮਾ, ਇੱਛਾ ਪੈਦਾ ਕਰਨੀ, ਖਿੱਚ ਪੈਦਾ ਕਰਨੀ। ਜੇ ਉਹਨੇ ਚਾਹਿਆ ਤੇ ਉਹ ਆਪ ਹੀ ਤੈਨੂੰ ਆਪਣੇ ਵੱਲ ਖਿੱਚ ਲਏਗਾ, ਤੇਰੇ ਵਿਚ ਪ੍ਰੀਤ ਪੈਦਾ ਕਰ ਦੇਗਾ। ਇਹਦੇ ਵਿੱਚ ਗੁਰੂ ਸਾਹਿਬ ਨੇ ਇਹ ਰਾਹ ਦੱਸਿਆ ਵੀ ਕਿਵੇਂ ਉਧਰ ਜਾਈਦਾ ਤੇ ਦੂਜੇ ਕਰਮ ਗਿਣੇ ਨੇ ਵੀ ਉਹ ਬੜਾ ਬਿਆਨ ਤੇ ਕੋਈ ਨਹੀਂ ਜਾ ਸਕਦਾ। ਹਜ਼ੂਰ ਦੇ ਬਚਨ ਇਥੋਂ ਸ਼ੁਰੂ ਕਰਾਂਗੇ, ਕੋਟ ਕੋਟੀ ਮੇਰੀ ਆਰ ਜਾ, ਕੋਟ ਕੋਟੀ ਦਾ ਤੇ ਕਰੋੜਾਂ ਸਾਲ, ਮੇਰੀ ਆਰ ਜਾ ਮੇਰੀ ਉਮਰ ਕਰੋੜਾਂ ਸਾਲਾਂ ਦੀ ਹੋ ਜਾਏ, ਜਾਂ ਕਿਸੇ ਬੰਦੇ ਦੀ ਕਰੋੜਾਂ ਸਾਲ ਉਮਰ ਹੋਵੇ, ਤੇ ਪਵਨ ਪੀਣ ਪਿਆਓ। ਕਹਿੰਦੇ ਪੀਣ ਦੀ ਥਾਂ ਤੇ ਨਾ ਉਹਨੂੰ ਰੋਟੀ ਪਾਣੀ ਦੀ ਕੋਈ ਪ੍ਰਵਾਹ ਹੋਵੇ, ਚੌਵੀ ਘੰਟੇ ਇਧਰ ਹੀ ਲੱਗਾ ਰਹੇ, ਕਰੋੜਾਂ ਸਾਲ ਦੀ ਉਮਰ ਹੋਵੇ, ਤੇ ਪਵਨ ਦੇ ਅਰਥ ਹਵਾ, ਪੀਣ ਪਾਣੀ ਦੀ ਥਾਂ ਤੇ ਹਵਾ ਪੀਵੀ ਜਾਏ, ਭਾਵ ਪਾਣੀ ਵੀ ਨਾ ਪੀਵੇ, ਖਾਏ ਵੀ ਕੁਝ ਨਾ, ਅਪਿਆਓ ਖਾਣਾ ਪੀਣਾ ਉਹਦੀ ਹਵਾ ਹੋ ਜਾਏ, ਪੌਣ ਧਾਰੀ ਹੋ ਜਾਏ। ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਕਹਿੰਦੇ ਫਿਰ ਅੰਦਰ ਹੀ ਬੈਠਾ ਰਵਾਂ ਕੁੰਡੀ ਲਾ ਕੇ, ਕਦੀ ਬਾਹਰ ਨਿਕਲੇ ਨੀ। ਕਹਿੰਦੇ ਸਮਾਧੀ ਲੱਗੀ ਵੀ ਸੰਤਾਂ ਦੀ 2 ਮਹੀਨੇ ਤੋਂ ਅੰਦਰ ਹੀ ਬੈਠੇ, ਬਾਹਰ ਨਿਕਲਦੇ ਨਹੀਂ। ਇਸ ਤਰ੍ਹਾਂ ਕਹਿੰਦੇ ਅੰਦਰ ਬਹਿ ਕੇ ਕਦੀ ਨਾ ਰਾਤ ਦਾ ਚੰਦਰਮਾ ਬਾਹਰ ਵੇਖਿਆ ਤੇ ਨਾ ਦਿਨੇ ਬਾਹਰ ਨਿਕਲਿਆ, ਸੂਰਜ ਨੀ ਵੇਖਿਆ, ਗੁਫਾ ਨਾ ਦੇਖਾ, ਗੁਫਾ ਵਿਚ ਬੈਠੇ ਰਹਿ ਤੇ ਕੱਲੇ ਬੈਠੇ ਨੀ। ਕਹਿੰਦੇ ਸੁਪਨੇ ਸੌਣ ਨਾ ਥਾਉ, ਕਹਿੰਦੇ ਸੁਪਨੇ ਵਿਚ ਸੌ ਕੇ ਵੀ ਨੀ ਵੇਖਿਆ, ਸਦਾ ਜਾਗਦਾ ਰਹਿ। ਹੁਣ ਤੁਸੀਂ ਕਦੀ ਸੋਚੋ ਇਕ ਬੰਦੇ ਦੀ ਕਰੋੜਾਂ ਸਾਲ ਦੀ ਉਮਰ ਤੇ ਫਿਰ ਉਹ ਖਾਣ ਪੀਣ ਦਾ ਟਾਈਮ ਵੀ ਨਹੀਂ ਕੱਢਦਾ ਤੇ ਸੌਂਦਾ ਵੀ ਨਹੀਂ, ਅੰਦਰ ਬੈਠਾ ਰਹਿੰਦਾ। ਇੰਨੀ ਕੋਈ ਕਰੇ ਆਪਣੇ ਵੱਲੋਂ ਸਮਾਧੀਆਂ ਲਾ ਲਾ ਕੇ ਜ਼ੋਰ ਲਾਏ ਵੀ ਰੱਬ ਦੀ ਮੈਂ ਕੀਮਤ ਪਾ ਲੈਣੀ ਏ ਤੇ ਉਹਨੂੰ ਕਰ ਲੈਣਾ ਬਸ ਵਿਚ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਭਾਈ, ਕਹਿੰਦੇ ਵੀ ਤੇਰੀ ਕੀਮਤ ਨਾ ਪਵੇ ਹਉ ਕੇ ਵਡਿਆ ਖਾਣਾ, ਵੀ ਇਸ ਤਰ੍ਹਾਂ ਕੀਤਿਆਂ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਕਿੰਨਾ ਕੁ ਤੇਰਾ ਵੱਡਾ ਨਾਂ ਆਖਾਂ, ਤੂੰ ਕਿੰਨਾ ਕੁ ਮਹਾਨ ਹੈ। ਇਹ ਸਾਰਾ ਸ਼ਬਦ, ਦੋ ਰਾਹ ਨੇ ਪਰਮਾਤਮਾ ਦੇ ਰਾਹ ਤੇ ਵੀ ਦੋ ਤਰ੍ਹਾਂ ਦੇ ਭਗਤ ਨੇ ਸੰਘਰਸ਼ ਕਰਦੇ ਨੇ, ਵੀ ਅਸੀਂ ਲੱਭ ਹੀ ਲੈਣਾ, ਅਸੀਂ ਪਾ ਹੀ ਲੈਣਾ, ਅਸੀਂ ਧੱਕੇ ਨਾਲ ਲੱਭ ਲੈਣਾ। ਕਈ ਮਿਲੇ ਮੈਨੂੰ, ਇੱਕ ਸੱਜਣ ਮਿਲਿਆ, ਕਹਿੰਦੇ ਬੜਾ ਪਰੇਸ਼ਾਨ ਹੋ ਗਿਆ, ਕਿਉਂ? ਕਹਿੰਦੇ ਇੰਨੇ ਪਾਠ ਕੀਤੇ ਨੇ, ਜ਼ੋਰ ਲਾਈ ਜਾਂਦਾ, ਮਿਲਦਾ ਕਿਉਂ ਨਹੀਂ? ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗ ਤੇ ਪੁੱਛ, ਇਹ ਤੇਰਾ ਰਾਹ ਠੀਕ ਨੇ, ਤੂੰ ਜ਼ੋਰ ਲਾਈ ਜਾਂਦਾ। ਉਹ ਕਹਿੰਦਾ ਮੈਨੂੰ ਗੁੱਸਾ ਵੀ ਆ ਜਾਂਦਾ ਵੀ ਰੱਬ ਕਿਉਂ ਨਹੀਂ ਮਿਲਦਾ। ਇਹ ਉਹ ਲੋਕ ਨੇ, ਉਹਨਾਂ ਨੂੰ ਰੋਕ ਰਹੇ ਨੇ ਗੁਰੂ ਗ੍ਰੰਥ ਸਾਹਿਬ ਵੀ ਤੁਸੀਂ ਇਸ ਤਰ੍ਹਾਂ ਜ਼ੋਰ ਨਹੀਂ ਲਾਣਾ ਭਾਈ। ਕਹਿਣ ਲੱਗੇ ਇਸ ਤਰ੍ਹਾਂ ਧੱਕੇ ਨਾਲ, ਦੂਜਾ ਰਾਹ ਸਮਰਪਣ ਦਾ, ਬਸ ਉਹਦੇ ਅੱਗੇ ਵਿਛੇ ਰਹਿਣਾ, ਅਰਦਾਸ ਕਰੀ ਜਾਣੀ ਜਦੋਂ ਦਾ ਜੀ ਕਰੇਗਾ, ਜੇ ਭਾਵ ਹੈ ਕਰੇ ਤਮਾਏ। ਹਜ਼ੂਰ ਕਹਿੰਦੇ ਸਾਚਾ ਨਿਰੰਕਾਰ ਨਿਜ ਥਾਂ, ਉਹ ਸੱਚਾ ਨਿਰੰਕਾਰ ਆਪਣੇ ਆਨੰਦ ਵਿਚ ਤੇ ਤੇਰੇ ਵਿਚ ਰਹਿੰਦਾ, ਤੇਰੇ ਹਿਰਦੇ ਵਿਚ ਨਿਜ ਥਾਂ ਵਿਚ ਰਹਿੰਦਾ। ਸੁਣ ਸੁਣੇ ਆਖਣ ਆਖਣਾ, ਜੇ ਤੈਨੂੰ ਗੁਰੂ ਕੋਲੋਂ ਇਹ ਜਾਚ ਆ ਜਾਏ ਕਿ ਤੂੰ ਗੁਰੂ ਦਾ ਨਾਮ ਆਖਣਾ ਆਖਣਾ ਬੋਲਣਾ ਤੇ ਸੁਣਨਾ ਉਹਨੂੰ, ਕਹਿੰਦੇ ਜੇ ਭਾਵ ਹੈ ਕਰੇ ਤਮਾਏ, ਤੇ ਗੁਰੂ ਦੀ ਮੱਤ ਫਿਰ ਵੀ ਲੈ ਲਈ, ਇਨ੍ਹਾਂ ਕਹਿਣ ਤੋਂ ਆਖਣ ਤੋਂ ਬਾਅਦ ਵੀ ਜੇ ਉਹਦੀ ਮਰਜ਼ੀ ਹੋਈ ਤੇ ਸੁਣੇਗਾ, ਨਹੀਂ ਤੇ ਪ੍ਰਵਾਹ ਵੀ ਕੋਈ ਨਹੀਂ ਕਰਦਾ। ਇਹ ਹੈ ਰਹਾਉ ਦੀ ਤੁਕ ਵਿਚ। ਫਿਰ ਕਹਿੰਦੇ ਕੁੱਸਾਂ ਕੱਟੀਆਂ ਵਾਰ ਵਾਰ, ਕੁੱਸਾਂ ਦਾ ਅਰਥ ਹੈ ਕੂਹਣਾ। ਕੋਈ ਬੰਦਾ ਆਪਣੇ ਸਰੀਰ ਨੂੰ ਕੋਹ ਲਵੇ ਤੇ ਵਾਰ ਵਾਰ ਕੱਟਿਆ ਜਾਏ, ਸਰੀਰ ਦੇ ਟੁਕੜੇ ਹੋ ਗਏ, ਵਾਰ ਵਾਰ ਕੱਟੇ, ਵਾਰ ਵਾਰ ਥੋੜਾ ਥੋੜਾ, ਫਿਰ ਕਹਿੰਦੇ ਉਹਨੂੰ ਪੀਸਣ, ਪੀਸਾਂ ਪਾਏ, ਚੱਕੀ ਵਿਚ ਪਾ ਕੇ ਆਪਣਾ ਸਰੀਰ ਸਾਰਾ ਪੀ ਦੇਵੇ, ਅੱਗੀ ਸੇਤੀ ਜਾਲੀਆਂ, ਫਿਰ ਉਸ ਟੁਕੜੇ ਨੂੰ ਅੱਗ ਵਿਚ ਪਾ ਕੇ ਸਾੜ ਕੇ ਸਵਾਹ ਬਣਾ ਦੇ ਤੇ ਭਸਮ ਸੇਤੀ ਰਲ ਜਾਓ, ਭਸਮ ਦਾ ਅਰਥ ਉਹ ਸਵਾਹ ਬਣ ਗਿਆ। ਹਜ਼ੂਰ ਕਹਿੰਦੇ ਵੀ ਤੇਰੀ ਕੀਮਤ ਨਾ ਪਵੇ ਹਉ ਕੇ ਵਡਿਆ ਖਾਣਾ, ਇਸ ਤਰ੍ਹਾਂ ਜ਼ੋਰ ਨਾਲ ਤੂੰ ਵਸ ਵਿਚ ਨਹੀਂ ਆਉਂਦਾ, ਨਾ ਤੇਰੀ ਕੀਮਤ ਪੈਂਦੀ ਹੈ, ਨਾ ਤੇਰੀ ਕੋਈ ਵਖਿਆਨ ਹੋ ਸਕਦਾ। ਪੰਖੀ ਹੋਏ ਕਹਿ ਜੇ ਪਵਾਂ ਸਹਿ ਅਸਮਾਨੀ ਜਾਉ, ਕੋਈ ਬੰਦਾ ਇੰਨਾ ਖੋਜੀ ਹੋ ਗਿਆ ਜਿਵੇਂ ਪੰਛੀ ਉੱਡਦੇ ਨੇ ਆਕਾਸ਼ ਵਿਚ, ਉੱਡਣ ਲੱਗ ਪਏ, ਉਡਾਰੀਆਂ ਮਾਰਨ ਲੱਗ ਪਏ, ਪੰਛੀ ਬਣ ਕੇ ਆਕਾਸ਼ ਵਿਚ ਸੂਖਸ਼ਮ ਦੇਹ ਦੇ ਨਾਲ। ਬੜੇ ਲੋਕ ਨੇ ਕਹਿੰਦੇ ਸਰੀਰ ਕੱਢ ਲੈਣਾ ਸੂਖਸ਼ਮ ਵਿਚੋਂ, ਪੜੋ ਗੁਰੂ ਗ੍ਰੰਥ ਸਾਹਿਬ ਨੂੰ, ਤੁਹਾਨੂੰ ਦੱਸ ਦੇਣਗੇ ਵੀ ਸਿੱਖੀ ਹੈ ਕਿ ਯੋਗ ਮਤ ਕਮਾਈ ਜਾਂਦੇ ਹੋ। ਕਹਿੰਦੇ ਸੂਖਸ਼ਮ ਦੇਹ ਕੱਢ ਲਈ ਦੀ ਉੱਡਦੀ ਫਿਰਦੀ ਜਿੱਥੇ ਮਰਜ਼ੀ ਤੁਰ ਜਾਓ ਤੇ ਫਿਰ ਅਗਲੇ ਜਨਮ ਵਿੱਚ ਇੱਲਾਂ ਬਣਾ ਦੇਗਾ ਰੱਬ ਕਿ ਉੱਡਣ ਵਾਸਤੇ ਬਣੇ ਸੀ ਤੁਸੀਂ। ਠੀਕ ਹੈ, ਜਦੋਂ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਸਾਰੀਆਂ ਸੋਝੀਆਂ ਸਿੱਖ ਨੂੰ ਮਿਲਦੀਆਂ ਨੇ, ਸਾਰੀਆਂ ਤਾਕਤਾਂ ਵੀ ਮਿਲਦੀਆਂ, ਜਿੱਥੇ ਮਰਜ਼ੀ ਵਿਚਰ ਸਕਦਾ ਕੋਈ ਸ਼ੱਕ ਨਹੀਂ। ਪਰ ਸਿੱਖੀ ਨੂੰ ਕਿਸੇ ਇਸ ਤਰ੍ਹਾਂ ਦੀਆਂ ਹੱਦਬੰਦੀਆਂ ਦੇ ਵਿੱਚ ਵਿਆਖਿਆ ਪਾ ਕੇ ਲੋਕਾਂ ਨੂੰ ਭਟਕਾਈ ਜਾਣਾ ਗੁਰਮਤਿ ਦਾ ਮਾਰਗ ਨਹੀਂ ਹੈ। ਸਤਿਗੁਰੂ ਕਹਿੰਦੇ ਛੋਟਾ ਜਿਹਾ ਉਹਦੇ, ਕੋਈ ਬੰਦਾ ਪੰਛੀ ਬਣ ਕੇ ਭੌਂਦਾ ਰਹੇ ਆਕਾਸ਼ ਵਿਚ ਉੱਡਦਾ ਰਹੇ, ਕਹਿੰਦੇ ਸੈ ਇੱਕ ਨਹੀਂ ਸੌ ਅਸਮਾਨਾਂ ਵਿਚ ਚਲਾ ਜਾਏ, ਨਜ਼ਰੀ ਕਿਸੈ ਨਾ ਆਵਾਂ, ਕਹਿੰਦੇ ਕਿਸੇ ਨੂੰ ਦਿਸੇ ਨਾ, ਨਜ਼ਰ ਹੀ ਨਾ ਆਵਾਂ, ਦਿਸਣਾ ਉਹਨੇ ਕੀ ਹੁੰਦਾ ਸੂਖਸ਼ਮ, ਦਿਸਣਾ ਕੀ, ਨਜ਼ਰੀ ਕਿਸੈ ਨਾ ਆਵਾਂ, ਕਹਿੰਦੇ ਨਾ ਕਿਛ ਪੀਆ ਨਾ ਖਾਓ, ਨਾ ਪੀਣ ਦੀ ਕੋਈ ਲੋੜ ਪਵੇ ਤੇ ਨਾ ਖਾਣ ਦੀ, ਕਿਉਂਕਿ ਪੰਜ ਤੱਤੀ ਪਸਾਰਾ ਉੱਥੇ ਹੈ ਨਹੀਂ, ਇਸ ਕਰਕੇ ਖਾਣਾ ਪੀਣਾ ਲੋੜ ਨਾ ਰਵੇ। ਕਹਿੰਦੇ ਇੰਨਾ ਖੋਜੀ ਹੋਵੇ ਕੋਈ ਵੀ ਤੇਰੀ ਕੀਮਤ ਨਾ ਪਵੇ, ਹਉ ਕੇ ਵਡਿਆ ਖਾਨਾ। ਇਹ ਜਿਹੜਾ ਸ਼ਬਦ ਹੈ ਨਾ ਬੰਦੇ ਦੇ ਧਾਰਮਿਕ ਹੰਕਾਰ ਨੂੰ ਤੋੜਦਾ ਹੈ, ਇਹ ਧਾਰਮਿਕ ਹੰਕਾਰ, ਕਿਉਂਕਿ ਸੰਸਾਰ ਦਾ ਹੰਕਾਰ ਤੋੜਨਾ ਸੌਖਾ ਹੈ, ਧਰਮ ਦਾ ਹੰਕਾਰ ਤੋੜਨਾ ਬੜਾ ਔਖਾ ਹੈ। ਬੜੇ ਪੀੜਤ ਹਾਂ ਅਸੀਂ ਧਰਮ ਦੇ ਹੰਕਾਰ ਉਹਨੂੰ ਤੋੜ ਰਹੇ ਨੇ, ਕਹਿੰਦੇ ਵੇਖੀ ਕਿਤੇ ਪਟਵਾਰੀ ਬਣ ਕੇ ਰੱਬ ਨੂੰ ਮਿਲਣਾ ਲੱਗ ਪਈ। ਅੱਜ ਕੱਲ ਅਸੀਂ ਕਥਾ ਵਾਚ ਨਹੀਂ ਰਹੇ, ਅਸੀਂ ਪਟਵਾਰੀ ਬਣ ਗਏ ਹਾਂ, ਮਿਲਣ ਤੋਲਣ ਤੇ ਦਿਨ ਰਾਤ ਮਿਲਣ ਤੋਲਣ ਤੇ। ਗੁਰੂ ਸਾਹਿਬ ਇਹਨਾਂ ਚੀਜ਼ਾਂ ਨੂੰ ਰੋਕ ਰਹੇ ਨੇ, ਕਹਿੰਦੇ ਇਸ ਤਰ੍ਹਾਂ ਨਹੀਂ ਭਾਈ, ਉਹਦਾ ਅੰਤ ਨਹੀਂ ਪਾ ਸਕਦਾ ਕੋਈ, ਕੋਈ ਕੀਮਤ ਨਹੀਂ ਪੈ ਸਕਦੀ। ਕਹਿੰਦੇ ਨਾਨਕ ਕਾਗਦ ਲੱਖ ਮਣਾ, ਪੜ ਪੜ ਕੀ ਚੈ ਪਾਓ। ਹੁਣ ਵਿਦਵਾਨਾਂ ਦੀ ਵਾਰੀ ਆ ਗਈ। ਕਈ ਵਾਰੀ ਬੰਦਾ ਪੜ੍ਹ ਕੇ ਵੀ ਸੋਚਦਾ ਕਿ ਮੈਂ ਹਰ ਇੱਕ ਚੀਜ਼ ਵਿਦਿਆ ਦੇ ਰਾਹੀਂ ਸਿੱਖ ਲੈਣੀ, ਪਰ ਵਿਦਿਆ ਤੇ ਇੱਕ ਸਿਰਫ ਸਟੈਪ ਸੀ, ਉਸ ਸਟੈਪ ਦੇ ਉੱਤੇ ਪੈਰ ਰੱਖ ਕੇ ਉੱਤੇ ਚੜ੍ਹਨਾ ਸੀ ਉੱਚੀ ਥਾਂ ਤੇ, ਪਰ ਉਹ ਸਟੈਪ ਦੇ ਉੱਤੇ ਰੁਕ ਗਿਆ। ਕਹਿੰਦੇ ਜੇ ਕੋਈ ਮਨੁੱਖ ਲੱਖਾਂ ਮਣ ਕਾਗਜ਼ ਇਕੱਠੇ ਕਰਕੇ ਤੇ ਪੜ੍ਹ ਪੜ੍ਹ ਕੇ ਭਾਓ ਕੀਚਾ ਭਾਓ, ਕਹਿੰਦੇ ਪੜ੍ਹ ਪੜ੍ਹ ਕੇ ਬੜੀ ਜਾਣਕਾਰੀ ਇਕੱਠੀ ਕਰ ਲਈ, ਉਹਨੇ ਬਹੁਤ ਕੁਝ ਜਾਣ ਲਿਆ। ਕਹਿੰਦੇ ਮਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ। ਮਸੂ ਦਾ ਅਰਥ ਹੈ ਸਿਆਹੀ, ਤੋਟ ਦਾ ਆਵੇ ਅਰਥ ਹੈ ਕਮੀ। ਕਹਿੰਦੇ ਉਹਦੇ ਕੋਲ ਸਿਆਹੀ ਇੰਨੀ ਹੋਵੇ ਵੀ ਕਦੀ ਕਮੀ ਨਾ ਆਵੇ, ਤੇ ਕਲਮ ਬਣਾ ਲੈ ਲੇਖਣ ਪਾਉਣ, ਪਾਉਣ ਦਾ ਅਰਥ ਹੈ ਹਵਾ, ਹਵਾ ਦੀ ਕਲਮ ਬਣਾ ਕੇ ਉਹ ਲਿਖੀ ਜਾਂਦਾ। ਇੰਨਾ ਵੱਡਾ ਲਿਖਾਰੀ ਜਿਹਦੇ ਕੋਲ ਬੇਅੰਤ ਸਮੱਗਰੀ ਲਿਖਣ ਦੀ ਤੇ ਪੜ੍ਹਨ ਦੀ, ਲੱਖਾਂ ਮਨ ਗ੍ਰੰਥ ਨੇ, ਕਹਿੰਦੇ ਇੰਨਾ ਕੁਝ ਜਾਣਨ ਤੋਂ ਬਾਅਦ ਵੀ ਹਜ਼ੂਰ ਕਹਿੰਦੇ ਵੀ ਤੇਰੀ ਕੀਮਤ ਨਾ ਪਵੇ, ਹਉ ਕੇ ਵਡਿਆ ਖਾਨਾ। ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਵੀ ਇਹ ਭਾਈ ਜ਼ੋਰ ਨਾਲ ਵਾਹਿਗੁਰੂ ਹੱਥਾਂ ਵਿਚ ਨਹੀਂ ਆਉਂਦਾ। ਸਾਰੇ ਸ਼ਬਦ ਦਾ ਭਾਵ ਹੈ ਜੇ ਕਮਾਈ ਕਰਨੀ ਆ ਤੇ ਸਾਚਾ ਨਿਰੰਕਾਰ ਨਿੱਜ ਥਾਂ, ਉਹ ਨਿਰੰਕਾਰ ਤੇਰੇ ਨਿੱਜ ਸਰੂਪ ਵਿਚ ਹੀ ਵਸਦਾ ਹੈ, ਉੱਥੇ ਕਿਵੇਂ ਜਾਇਆ ਜਾਏ। ਕਹਿੰਦੇ ਸੁਣ ਸੁਣ ਆਖਣ ਆਖਣ, ਉਹਦਾ ਨਾਮ ਆਖ ਬੋਲ ਤੇ ਉਹਨੂੰ ਆਪਣੇ ਕੰਨਾਂ ਨਾਲ ਸੁਣ ਧਿਆਨ ਨਾਲ, ਤੇ ਇਹਦੇ ਤੋਂ ਬਾਅਦ ਵੀ ਦਾਵਾ ਨਾ ਕਰੀ। ਜੇ ਭਾਵ ਹੈ, ਜੇ ਉਹਦੀ ਮਨ ਨੂੰ ਚੰਗਾ ਲੱਗ ਗਿਆ, ਕਰੇ ਤਮਾਏ ਤੇ ਤੇਰੇ ਵਿਚ ਪਿਆਰ ਪੈਦਾ ਕਰ ਦੇਗਾ, ਤਮਾ ਪੈਦਾ ਕਰ ਦੇਗਾ, ਖਿੱਚ ਪੈਦਾ ਕਰ ਦੇਗਾ। ਇਹਦੇ ਵਿਚ ਸਮਰਪਿਤ ਭਗਤੀ ਦਾ ਜ਼ਿਕਰ, ਸਮਰਪਿਤ ਜੁਗਤ ਦੀ ਵਰਤੋਂ ਕੀਤੀ ਗਈ ਹੈ। ਅਗਲਾ ਸ਼ਬਦ ਫਿਰ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।